ट्रक ड्राइवर्स ले डिसेबिलिटी ते क्रिटिकल इलनेस दे चंगे प्लान लेके देंगे
ते बचाले RESP
आज ही संपर्क करो ऑल काइंड इंश्योरेंस तो सिमरन सैनी नू
416-994-72-72
416-994-7272
वे बोले किथे आ
ओ आदे ट्रक थले
घरे जनानी तो डरदा बेड थले ते बार ट्रक थले
ओए हजे मैं ट्रक दे कई काम कराउने आ मेरा तो सारा वीक जाड जी लंघ जाना
इना सारीया समस्यावां दा इक्को ही हल पॉपुलर टायर ते चल
पॉपुलर टायर ट्रक टायर सर्विस एनुअल इंस्पेक्शन अलाइनमेंट एंड ऑयल चेंज 3 लोकेशन टू सर्व यू मिसिसागा इटोबिको हैमिल्टन
ओए उचियां नीवियां सड़कां ते जावे मेल दा टायर पवा के वेख पॉपुलर टायर दा
जी हाँ तुसी जुड़े हो रेडियो प्रोग्राम खबरसार दे नाल ते तुहाडा साडा साथ बने रहिंदा जी 8 बजे तो लैके 10 बजे तक साडी गलबात चल रही सी हरचरण गुरूवर जी दे नाल अगे चल के फिर उन्हां दे नाल ही गलबात होवेगी हरचरण गुरूवर जी दे नाल गलबात जारी रहेगी ते पॉपुलर टायर दा तुसी नंबर नोट कर लो जी 3 लोकेशन तो सर्व करदे ने पॉपुलर टायर टोरंटो लोकेशन मिसिसागा लोकेशन ते हैमिल्टन लोकेशन 416-679-1765 ਅਤੇ ਮਿਸੀਸਾਗਾ ਲੋਕੇਸ਼ਨ 905-672-6565 905-672-6565 ਮਿਸੀਸਾਗਾ ਲੋਕੇਸ਼ਨ ਅਤੇ ਹੈਮਿਲਟਨ ਲੋਕੇਸ਼ਨ 905-312-5555 905-312-5555 ਜਿਹੜੀ ਵੀ ਲੋਕੇਸ਼ਨ ਤੁਹਾਨੂੰ ਨੇੜੇ ਪੈਂਦੀ ਹੈ ਤੁਸੀਂ ਉਸ ਲੋਕੇਸ਼ਨ 'ਤੇ ਵਿਜ਼ਿਟ ਕਰ ਸਕਦੇ ਹੋ ਟੋਰਾਂਟੋ ਲੋਕੇਸ਼ਨ ਮਿਸੀਸਾਗਾ ਲੋਕੇਸ਼ਨ ਹੈਮਿਲਟਨ ਲੋਕੇਸ਼ਨ ਟਰੱਕ ਟ੍ਰੇਲਰਾਂ ਦੇ ਡੰਪ ਟਰੱਕ 'ਤੇ ਤੁਸੀਂ ਟਾਇਰ ਪਾਉਣੇ ਨੇ ਟਾਇਰ ਚੇਂਜ ਕਰਾਉਣੇ ਨੇ ਕਿਸੇ ਵੀ ਕੰਪਨੀ ਦੇ ਕਿਸੇ ਵੀ ਬ੍ਰਾਂਡ ਦੇ ਪਾਪੂਲਰ ਟਾਇਰ 3 ਲੋਕੇਸ਼ਨ ਟੋਰਾਂਟੋ ਲੋਕੇਸ਼ਨ ਮਿਸੀਸਾਗਾ ਲੋਕੇਸ਼ਨ ਅਤੇ ਹੈਮਿਲਟਨ 905-672-6565 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ 905-672-6565
ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਇੱਕ ਵਾਰੀ ਫਿਰ ਦੱਸ ਦਈਏ ਕਿ ਅਗਰ ਤੁਸੀਂ ਨਾਇਗਰਾ ਫਾਲ ਸੇਂਟ ਕੈਥਰੀਨ ਬਰੋਕ ਯੂਨੀਵਰਸਿਟੀ ਦੇ ਬਿਲਕੁਲ ਲਾਗੇ ਜਾਂ ਫਿਰ ਵੁੱਡਸਟਾਕ ਦੇ ਲਾਗੇ ਜਾਂ ਫਿਰ ਕਿਚਨਰ ਵਾਟਰਲੂ ਦੇ ਏਰੀਏ ਦੇ ਵਿੱਚ ਟਾਊਨ ਹਾਊਸ ਜਾਂ ਫਿਰ ਘਰ ਇਨਵੈਸਟਮੈਂਟ ਲਈ ਬੁੱਕ ਕਰਾਉਣਾ ਤਾਂ ਮੇਰਾ ਨੰਬਰ ਹੈ 416-970-5005 416-970-5005 ਇਹ ਮੌਕਾ ਹੈ ਕਿ ਬਹੁਤ ਸਾਰੇ ਇਨਸੈਂਟਿਵਸ ਨੇ ਜਿਹੜੇ ਇਸ ਸਮੇਂ ਬਿਲਡਰਸ ਵੱਲੋਂ ਦਿੱਤੇ ਗਏ ਨੇ ਔਰ ਉਹਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-970-5005 ਮੇਰਾ ਨੰਬਰ ਹੈ 416-970-5005 ਦੇ ਉੱਤੇ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਹੈ ਡਾਊਨ ਟਾਊਨ ਟੋਰਾਂਟੋ ਦੇ ਵਿੱਚ ਕਾਂਡੋ ਅਪਾਰਟਮੈਂਟ ਖਰੀਦਣਾ ਚਾਹੁੰਦੇ ਹੋ ਕੋਈ ਬੁੱਕ ਕਰਵਾਉਣੀ ਚਾਹੁੰਦੇ ਹੋ 3-4 ਸਾਲ ਦੀ ਕਲੋਜ਼ਿੰਗ ਵਾਲੀ ਤਾਂ ਕਾਫੀ ਇਨਸੈਂਟਿਵਸ ਉਹਦੇ ਲਈ ਵੀ ਨੇ ਰੈਂਟਲ ਗਰੰਟੀ ਵਾਲੇ ਪ੍ਰੋਗਰਾਮ ਵੀ ਬਿਲਡਰਾਂ ਵੱਲੋਂ ਲਾਂਚ ਕੀਤੇ ਗਏ ਨੇ ਉਹਦੇ ਲਈ ਤੁਸੀਂ ਹਰਦੀਪ ਗਰੇਵਾਲ ਨੂੰ ਕਾਲ ਕਰ ਲੈਣੀ ਹੈ 416-877-6464 416-877-6464 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਗੱਲਬਾਤ ਮੇਰੀ ਇਸ ਸਮੇਂ ਹਰਚਰਨ ਗਰੋਵਰ ਜੀ ਨਾਲ ਚੱਲ ਰਹੀ ਹੈ ਹਰਚਰਨ ਗਰੋਵਰ ਜੀ ਜਿਹੜੇ ਕਿ CA ਨੇ CPA ਨੇ ਔਰ ਤੁਹਾਨੂੰ ਅਕਾਊਂਟਿੰਗ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਔਰ ਇਹਨਾਂ ਦਾ ਜਿਹੜਾ ਆਫਿਸ ਹੈ ਉਹ ਸਥਿਤ ਹੈ 7895 ਟ੍ਰੈਨਮੈਂਟ ਡਰਾਈਵ ਯੂਨਿਟ ਨੰਬਰ 214 ਨੰਬਰ ਇਹਨਾਂ ਨੋਟ ਕਰ ਲਿਆ ਜਾਵੇ 905-247-0193 905-247-0193 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ 5 ਤੋਂ 7 ਮਿੰਟ ਇਹਨਾਂ ਨਾਲ ਮੈਂ ਹੋਰ ਗੱਲਬਾਤ ਕਰਾਂਗਾ ਗਰੋਵਰ ਸਾਹਿਬ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਥੈਂਕ ਯੂ ਵੈਰੀ ਮੱਚ ਜਗਦੀਸ਼ ਜੀ
ਐਕਚੁਅਲੀ ਗਰੋਵਰ ਸਾਹਿਬ ਕੱਲ੍ਹ ਪੀਅਰ ਪਾਲੀਵਰ ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਫਾਈਨੈਂਸ ਮਿਨਿਸਟਰ ਨੂੰ ਕੁਝ ਕੁਐਸਚਨ ਕੀਤੇ ਸੀ ਉਹਨਾਂ ਨੇ ਆਪਣੀ ਸ਼ੇਅਰ ਕੀਤੇ ਸਨ ਉਹ ਪੋਸਟ ਪਾਈ ਸੀਗੀ ਕੁਐਸਚਨ ਉਹਨਾਂ ਨੇ ਫਾਈਨੈਂਸ ਮਿਨਿਸਟਰ ਨੂੰ ਇਹ ਕੀਤੇ ਸਨ ਕਿ ਕੈਨੇਡਾ ਦੇ ਸਿਰ ਇਸ ਸਮੇਂ ਡੈਟ ਕਿੰਨਾ ਅਤੇ ਕਿੰਨਾ ਹੋ ਜਾਵੇਗਾ ਕੈਨੇਡਾ ਦੀ ਲਾਇਬਿਲਟੀ ਕਿੰਨੀ ਹੈ ਅਤੇ ਕੈਨੇਡਾ ਕੋਲ ਐਸਟ ਕਿੰਨੇ ਨੇ 3 ਚੀਜ਼ਾਂ ਨੇ ਡੈਟ ਲਾਇਬਿਲਟੀ ਅਤੇ ਐਸਟ ਹਰੇਕ ਬੈਲੈਂਸ ਸ਼ੀਟ ਦੇ ਵਿੱਚ ਆਪਾਂ 3 ਚੀਜ਼ਾਂ ਇਹ ਦੇਖਦੇ ਹਾਂ ਸੋ 7-8 ਵਾਰ ਉਹਨਾਂ ਨੇ ਇਹ ਕੁਐਸਚਨ ਹੈ ਜਿਹੜਾ ਫਾਈਨੈਂਸ ਮਿਨਿਸਟਰ ਨੂੰ ਦੱਸਿਆ ਔਰ ਫਾਈਨੈਂਸ ਤੋਂ ਪੁੱਛਿਆ ਪਾਰਲੀਮੈਂਟ ਦੇ ਵਿੱਚ ਫਾਈਨੈਂਸ ਮਿਨਿਸਟਰ ਦਾ ਇੱਕੋ ਹੀ ਕਹਿਣਾ ਸੀਗਾ ਕਿ ਇਸ ਸਮੇਂ ਅਸੀਂ ਜੋ ਕੈਨੇਡਾ ਨੂੰ ਚਾਹੀਦਾ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਹਾਂ ਅਸੀਂ ਕੈਨੇਡੀਅਨ ਦੀ ਇਸ ਸਮੇਂ ਹੈਲਪ ਕਰ ਰਹੇ ਹਾਂ ਇਸ ਮਹਾਂਮਾਰੀ ਦੇ ਮੁੱਦੇ ਦੇ ਉੱਤੇ ਬਾਅਦ 'ਚ ਉਹਨਾਂ ਨੇ ਖਿੱਚ ਕੇ ਕਹਿਤਾ ਜੀ ਇੰਨਾ ਹੀ ਹੈ ਤੁਹਾਡੇ ਕੋਲ ਵੀ ਸ਼ੀਟ ਹੈਗੀ ਤੁਸੀਂ ਦੇਖ ਲਓ ਅਤੇ ਦੈਨ ਹੀ ਐਕਸਪਲੇਨ ਕਿ ਕੈਨੇਡਾ ਦਾ ਜਿਹੜਾ ਡੈਟ ਹੈ ਪੀਅਰ ਪਾਲੀਵਰ ਸੈਡ ਕਿ 1 ਟ੍ਰਿਲੀਅਨ ਡਾਲਰ ਤੱਕ ਜਿਹੜਾ ਉਹ ਚਲਿਆ ਜਾਵੇਗਾ ਪੈਂਡੈਮਿਕ ਤੋਂ ਬਾਅਦ ਅਤੇ ਜਿਹੜੀ GDP ਹੈ ਕੈਨੇਡਾ ਦੀ ਆਲਮੋਸਟ 3 ਟ੍ਰਿਲੀਅਨ ਦੇ ਕਰੀਬ ਹੈ ਪਰ ਫਿਰ ਜੇ ਤੁਸੀਂ ਅੱਗੇ ਜਾ ਕੇ ਦੇਖਦੇ ਹੋ ਜਿਹੜਾ ਪਰ ਪ੍ਰੋਵਿੰਸ ਦੇ ਉੱਤੇ ਡੈਟ ਦੇਖਦੇ ਹੋ ਅਤੇ ਫਿਰ ਤੁਸੀਂ ਜਿਹੜਾ ਡੈਟ ਦੇਖਦੇ ਹੋ ਲੋਕਾਂ ਦੇ ਉੱਤੇ ਕਿੰਨਾ ਡੈਟ ਹੈ ਜਿਨ੍ਹਾਂ ਨੇ ਮੌਰਗੇਜਾਂ ਲਈਆਂ ਹੋਈਆਂ ਸਾਰਾ ਕੁਝ ਕੀਤਾ ਹੋਇਆ ਅਤੇ ਹੋਰ ਲਾਈਨ ਆਫ ਕ੍ਰੈਡਿਟ ਅਤੇ ਹੋਰ ਸਾਰਾ ਕੁਝ ਚੱਕਿਆ ਹੋਇਆ ਅਤੇ ਇਟ ਆਲਮੋਸਟ ਬਿਕਮਸ ਇਕੁਅਲ ਟੂ ਦਾ GDP ਜਿੰਨੀ ਹੈਗੀ ਹੈ ਸਾਡੀ ਉਹਨਾਂ ਸਾਰੇ ਕੈਨੇਡੀਅਨਸ ਉੱਤੇ ਇੱਕ ਤਰ੍ਹਾਂ ਦਾ ਉਹ ਡੈਟ ਆ ਜਾਂਦਾ ਸੋ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗਾ ਜਿਹੜੇ ਹੁਣ ਪੈਸੇ ਦਿੱਤੇ ਜਾ ਰਹੇ ਨੇ ਇੱਥੇ ਬਿਲੀਅਨ ਵੰਡਤਾ, ਉੱਥੇ 10 ਬਿਲੀਅਨ, 100 ਮਿਲੀਅਨ, 200 ਬਿਲੀਅਨ ਵੰਡ ਦਿੱਤਾ। ਇਹ ਪੈਸੇ ਆਉਂਦੇ ਕਿੱਥੋਂ ਨੇ? ਕੈਨੇਡਾ ਦੇ ਕੀ ਰਿਜ਼ਰਵ ਦੇ ਵਿੱਚ ਬਹੁਤ ਪੈਸੇ ਪਏ ਨੇ, ਜਾਂ ਫਿਰ ਇਹ ਦੁਬਾਰਾ ਪ੍ਰਿੰਟ ਕਰਦੇ ਨੇ, ਕੀ ਕਰਦੇ ਨੇ? ਇਹ ਥੋੜ੍ਹਾ ਜਿਹਾ ਮੈਂ ਚਾਹਾਂਗਾ ਕਿ ਤੁਸੀਂ ਸਾਡੇ ਸਰੋਤਿਆਂ ਨੂੰ ਐਕਸਪਲੇਨ ਕਰੋ ਕਿ ਹਾਊ ਇਟ ਵਰਕਸ।
ਜੀ ਜੀ ਜਗਦੀਸ਼ ਜੀ, ਇਸ ਤਰ੍ਹਾਂ ਹੈਗਾ ਕਿ ਜਿਵੇਂ ਕੈਨੇਡਾ ਦਾ ਬਾਰੇ ਤੁਸੀਂ ਦੱਸਿਆ ਕਿ ਕੈਨੇਡਾ ਦਾ ਕਰੰਟਲੀ ਜਿਹੜੀ ਅਗਰ ਤੁਸੀਂ ਗੂਗਲ ਕਰੋਗੇ ਜਾਂ ਉਹਦੇ ਕਰੋਗੇ ਤੁਹਾਨੂੰ ਪਤਾ ਲੱਗੇਗਾ ਕਰੰਟਲੀ ਜਿਹੜਾ ਉਹਦਾ ਡੈਟ ਪ੍ਰੀ ਪੈਂਡੈਮਿਕ ਸਿਚੁਏਸ਼ਨ ਤੋਂ ਜਿਹੜਾ 768 ਬਿਲੀਅਨ ਦੇ ਕਰੀਬ ਹੈਗਾ ਐਕਚੁਲੀ। ਉਹਦੇ ਵਿੱਚ ਹਰ ਇੱਕ ਇੰਡੀਵਿਜੁਅਲ ਦਾ ਜਿਹੜਾ ਹੈਗਾ 19,523 ਤੁਸੀਂ ਲਗਾ ਕੇ ਚੱਲੋ ਕਿ ਹਰ ਇੱਕ ਇੰਡੀਵਿਜੁਅਲ ਦਾ ਸ਼ੇਅਰ ਬਣਦਾ ਉਹਦੇ ਸਿਰ ਤੇ, ਇੰਨਾ ਕਰਜ਼ਾ ਹੈਗਾ,
ਚਾਹੇ ਉਹ ਬੱਚਾ ਚਾਹੇ ਉਹ ਬੁੱਢਾ ਚਾਹੇ ਜਵਾਨ ਹੈ,
ਗਵਰਨਮੈਂਟ ਦਾ ਡੈਟ ਦਾ ਐਕਚੁਲੀ।
ਇਹ ਸਿਰਫ ਕੱਲਾ ਫੈਡਰਲ ਦਾ ਨਾ ਕਿ ਇਹਦੇ ਵਿੱਚ ਪ੍ਰੋਵਿੰਸ ਦਾ ਆ?
ਨਹੀਂ, ਪ੍ਰੋਵਿੰਸ ਦਾ ਮੈਂ ਅਗਰ ਓਨਟੈਰੀਓ ਦੀ ਗੱਲ ਕਰਾਂ ਤੇ 355 ਬਿਲੀਅਨ ਉਹਨਾਂ ਦਾ ਵੀ ਹੈਗਾ ਐਕਚੁਲੀ
ਜੀ,
ਔਰ ਉਹਦੇ ਵਿੱਚ 24,000 ਉਹ ਬੰਦਾ ਹੈਗਾ, ਯਾਨੀ 24,000 ਔਰ 20,000 ਤੁਸੀਂ ਉਹ ਲਗਾ ਲਓ ਤੇ 54,000 ਹਰ ਇੱਕ ਇੰਡੀਵਿਜੁਅਲ ਦੇ ਉੱਤੇ ਓਨਟੈਰੀਓ ਔਰ ਫੈਡਰਲ ਦਾ ਤੁਸੀਂ ਲਗਾ ਕੇ ਕੰਬਾਈਨ ਕਰ ਲਓ
ਤੇ 54,000 ਦਾ ਵਾਸੀ ਹੈ ਇਸ ਸਮੇਂ, ਉਹਦੇ ਤੇ $54,000 ਪਰ ਪਰਸਨ ਕਰਜ਼ਾ ਇਸ ਸਮੇਂ, ਚਾਹੇ ਉਹ ਅੱਜ ਜੰਮਦਾ ਬੱਚਾ, ਚਾਹੇ ਉਹ ਬੈੱਡ ਤੇ ਪਿਆ ਬੁੱਢਾ ਹੈ, ਚਾਹੇ ਉਹ ਤੁਸੀਂ ਕੰਮ ਕਰ ਰਹੇ ਹੋ, 54,000 ਪਰ ਪਰਸਨ ਸਾਡੇ ਉੱਤੇ ਇਸ ਸਮੇਂ ਡੈਟ ਆ ਜੀ।
ਹਾਂਜੀ, ਉਹ ਇਹ ਡੈਟ ਹੈਗਾ। ਹੁਣ ਜਿਹੜੀ ਰੀਸੈਂਟਲੀ ਇਹ ਜਿਹੜੇ ਬੈਨੀਫਿਟ ਅਨਾਊਂਸ ਕੀਤੇ ਜਾ ਰਹੇ ਨੇ ਉਹਦੇ ਵਿੱਚ ਜਿਹੜੇ ਗਵਰਨਮੈਂਟ ਦਾ ਹੀ ਆਪਣਾ ਪਾਰਲੀਮੈਂਟਰੀ ਜਿਹੜਾ ਬਜਟ ਆਫਿਸਰ ਹੈਗਾ ਉਹ ਐਸ ਪਰ ਉਹਨਾਂ ਦੇ ਅਕੋਰਡਿੰਗਲੀ ਕਿ 252 ਬਿਲੀਅਨ ਦਾ ਜਿਹੜਾ ਹੈਗਾ ਬਜਟ ਵਿੱਚ ਡੈਫੀਸਿਟ ਆ ਜਾਏਗਾ ਹੁਣ
ਜੀ ਜੀ।
ਤੇ ਕਰੰਟਲੀ ਜਿਹੜਾ ਹੈਗਾ ਅਪਰੋਕਸੀਮੇਟਲੀ 19.8 ਬਿਲੀਅਨ, ਤੁਸੀਂ 20 ਬਿਲੀਅਨ ਲਗਾ ਕੇ ਚੱਲੋ ਔਰ ਹੁਣ ਆਉਣ ਵਾਲੇ ਟਾਈਮ ਹੀ 252 ਬਿਲੀਅਨ ਹੋ ਜਾਏਗਾ ਉਹ ਬਜਟ
ਜੀ ਜੀ
ਦਾ ਡੈਫੀਸਿਟ।
ਤੇ ਫਿਰ
ਯਾਨੀ ਕਿ ਹਾਂ ਸੋਰੀ
ਗੋ ਹੈਡ
ਹਾਂਜੀ, ਤੇ 252 ਬਿਲੀਅਨ ਦਾ ਜਿਹੜਾ ਹੈਗਾ ਡੈਫੀਸਿਟ ਹੋਰ ਹੋ ਜਾਏਗਾ ਉਹਦੇ ਨਾਲ। ਤੇ ਕੈਨੇਡਾ ਦੇ ਅੰਦਰ ਜਿਹੜਾ ਆਲਰੇਡੀ ਜਿਹੜਾ ਡੈਫੀਸਿਟ ਜਾਂ ਡੈਟ ਟੋਟਲ ਹੈਗਾ ਉਹ ਸਭ ਕੁਝ ਕਰਨ ਤੋਂ ਬਾਅਦ ਉਹ 1 ਟ੍ਰਿਲੀਅਨ ਡਾਲਰ ਦਾ ਜਿਹੜਾ ਹੈਗਾ ਉਹ ਟੱਚ ਕਰ ਜਾਏਗਾ
ਜੀ।
ਤੇ ਉਹਦੇ ਵਿੱਚ ਅਗਰ ਤੁਸੀਂ ਡੈਟ ਟੂ GDP ਦੀ ਕੈਨੇਡਾ ਦੀ ਜਿਹੜੀ ਤੁਸੀਂ GDP ਦੀ ਗੱਲ ਕੀਤੀ ਹੈਗੀ ਐਕਚੁਲੀ ਜਿਹੜੀ ਮੇਰੇ ਤੋਂ ਇਨਫੋਰਮੇਸ਼ਨ ਹੈਗੀ ਉਹ 1.7 ਟ੍ਰਿਲੀਅਨ ਦੇ ਕਰੀਬ ਦੀ ਹੈਗੀ ਹੈ। ਠੀਕ ਹੈ, ਜਿਹੜੀ ਬੇਸਿਕ ਜਿਹੜੀ GDP ਦਾ ਮਤਲਬ ਹੈਗਾ ਕਿ ਜਿਹੜੇ ਟੋਟਲ ਕੈਨੇਡਾ ਦੇ ਅੰਦਰ ਜਿੰਨੀ ਵੀ ਗੁੱਡਸ ਜਾਂ ਸਰਵਿਸਿਸ ਮੈਨੂਫੈਕਚਰ ਹੁੰਦੀ ਹੈ ਜਾਂ ਸੇਲ ਹੁੰਦੀ ਹੈ ਐਕਚੁਲੀ ਉਹਦੇ ਬੇਸ ਦੇ ਉੱਤੇ ਉਹ ਕੈਲਕੂਲੇਟ ਕੀਤੀ ਹੁੰਦੀ ਹੈ। ਤੇ ਜਿਹੜੀ ਹੁਣ 1 ਟ੍ਰਿਲੀਅਨ ਜਦੋਂ ਹਿੱਟ ਕਰਨਾ ਐਕਚੁਲੀ ਬੈਲੈਂਸ ਤੇ ਉਹਦੇ ਨਾਲ ਜਿਹੜੀ GDP ਦੀ ਰੇਸ਼ੋ ਦੇ ਕੰਪੈਰੀਜ਼ਨਲੀ ਇਹ 48% ਦੇ ਕਰੀਬ ਬੈਠ ਜਾਂਦਾ, ਯਾਨੀ ਤੁਸੀਂ 50% ਲਗਾ ਲਓ ਮੋਟੇ ਮੋਟੇ ਤੌਰ ਦੇ ਉੱਤੇ
ਜੀ।
ਤੇ 50% GDP ਦਾ ਇਹ ਜਿਹੜਾ ਹੈਗਾ ਡੈਟ ਹੋ ਜਾਂਦਾ ਹੈਗਾ। ਲੇਕਿਨ ਜਿਹੜੀ ਗੁੱਡ ਪੁਆਇੰਟ ਇਹ ਹੈਗਾ ਤੁਸੀਂ ਜਿਹੜੀ ਕਿ ਅਗਰ ਗਵਰਨਮੈਂਟ ਦੇ ਪੁਆਇੰਟ ਆਫ ਵਿਊ ਨਾਲ ਦਾ ਅਗਰ ਉਹਨਾਂ ਦਾ ਸਟੈਂਡ ਦੇਖਿਆ ਜਾਏ ਤੇ ਉਹਨਾਂ ਦਾ ਕਹਿਣਾ ਹੈਗਾ ਕਿ ਹਲੇ ਵੀ ਕੈਨੇਡਾ ਜਿਹੜਾ ਹੈਗਾ ਇੱਕ ਬੜੀ ਅੱਛੀ ਪੋਜੀਸ਼ਨ ਵਿੱਚ ਹੈਗਾ। ਉਹਨਾਂ ਦਾ ਕਹਿਣਾ ਮਤਲਬ ਹੈਗਾ ਕਿ ਹਾਲਾਂਕਿ 50% ਜਿਹੜਾ ਹੈਗਾ ਡੈਟ ਵੱਧ ਜਾਏਗਾ GDP ਦੇ ਕੰਪੈਰੀਜ਼ਨ, ਬਟ ਜਿਹੜਾ ਰੇਟ ਆਫ ਇੰਟਰਸਟ ਹੈਗਾ ਕੈਨੇਡਾ ਦਾ ਉਹ ਕਾਫੀ ਘੱਟ ਹੈਗਾ। ਜਿਹੜਾ ਬੈਂਕ ਆਫ ਕੈਨੇਡਾ ਦਾ ਓਵਰਸੀਜ਼ ਰੇਟ ਹੈਗਾ ਉਹ 0.25% ਹੈਗਾ। ਉਹਦੇ ਨਾਲ ਕੀ ਇੰਪੈਕਟ ਪੈਣਾ, ਜਿਹੜਾ ਇਹਨਾਂ ਦਾ ਡੈਟ ਦਾ ਅਮਾਊਂਟ ਹੈਗਾ ਔਰ ਉਹਦੇ ਉੱਤੇ ਜਦੋਂ ਤੁਸੀਂ ਇੰਟਰਸਟ ਦੀ ਕੈਲਕੂਲੇਸ਼ਨ ਕਰੋਗੇ ਤੇ ਉਹ ਅਮਾਊਂਟ ਜਿਹੜਾ ਇੱਕ ਮੈਨੇਜੇਬਲ ਬਣਦਾ ਹੈਗਾ। ਸਟਿਲ ਕੈਨੇਡਾ ਦੀ ਜਿਹੜੀ ਰੇਟਿੰਗ ਹੈਗੀ ਹੈ ਉਹ AAA ਰੇਟਿੰਗ ਹੈਗੀ ਹੈ ਔਰ ਜਿਹੜੀ ਕ੍ਰੈਡਿਟ ਏਜੰਸੀਜ਼ ਹੈਗੀਆਂ ਉਹ ਇਹ ਪ੍ਰੈਡਿਕਟ ਕਰ ਰਹੇ ਨੇ ਕਿ ਇਹ ਜਿਹੜੀ ਵੀ ਡੈਟ ਦੀ ਸਿਚੁਏਸ਼ਨ ਹੈਗੀ ਹੈ ਟੈਂਪਰੇਰੀ ਹੈਗੀ ਔਰ ਮੈਨੇਜੇਬਲ ਹੈਗੀ ਹੈ। ਹੁਣ ਜਿੱਥੇ ਤੱਕ ਤੁਸੀਂ ਕੁਐਸਚਨ ਕੀਤਾ ਹੈਗਾ ਕਿ ਮਨੀ ਪ੍ਰਿੰਟ ਕਰਨੀ ਇਹਨਾਂ ਨੇ ਜਾਂ ਕਿਵੇਂ ਕਰਨਾ ਹੈਗਾ, ਉਹਦੇ ਵਿੱਚ ਕੀ ਹੁੰਦਾ ਕਿ ਪਹਿਲੇ ਤੇ ਕੰਟਰੀਆਂ ਮਤਲਬ ਕਿ ਨੋਟਾਂ ਦੀ ਮਸ਼ੀਨ ਲਗਾ ਨੋਟ ਪ੍ਰਿੰਟ ਕਰਕੇ ਉਹਨੂੰ ਜਿਹੜੇ ਹੈਗੇ ਆਪਣੀ ਉਹ ਬਣਾ ਲੈਂਦੇ ਸੀ, ਬਟ ਅੱਜ ਦੀ ਡੇਟ 'ਚ ਕੀ ਹੈਗਾ ਕਿ ਇੰਨੀ ਜ਼ਿਆਦਾ ਮਨੀ ਜਿਹੜੀ ਸਰਕੂਲੇਸ਼ਨ 'ਚ ਨੋਟ ਤੇ ਕਰੰਸੀ ਤਾਂ ਹੁੰਦੀ ਨਹੀਂ। ਹੁਣ ਤੁਹਾਡੇ ਕ੍ਰੈਡਿਟ ਜਿਹੜੀ ਕਾਰਡ ਹੈਗੇ ਆ ਜਾਂ ਹੋਰ ਜਿਹੜੀ ਮਾਰਕੀਟ ਦੇ ਅੰਦਰ ਜਿਹੜੀ ਲੋਕੀ ਜਿਹੜੇ ਆ ਕ੍ਰੈਡਿਟ ਦੇ ਥਰੂ ਕੰਮ ਕਰਦੇ ਹੈਗੇ ਤੇ ਗਵਰਨਮੈਂਟ ਦੇ ਕੋਲ ਕਿਉਂਕਿ ਹੁਣ ਡੈਫੀਸਿਟ ਹੈਗਾ, ਡੈਫੀਸਿਟ 252 ਬਿਲੀਅਨ ਤੱਕ ਜਾਏਗਾ ਤੇ ਗਵਰਨਮੈਂਟ ਦੇ ਕੋਲ ਕੀ ਹੁੰਦਾ ਕਿ ਜਾਂ ਤੇ ਉਹ ਟੈਕਸਿਸ ਇਨਕਰੀਜ਼ ਕਰਨ ਆਪਣੇ ਡੈਫੀਸਿਟ ਨੂੰ ਕੰਮ ਕਰਨ ਦੇ ਲਈ, ਔਰ ਕਿਉਂਕਿ ਹਾਲੇ ਤਾਂ ਮਾਰਕੀਟ ਠੀਕ ਹੈਗੀ ਹੈ ਕੋਈ ਦਿੱਕਤ ਨਹੀਂ ਹੈਗੀ ਕੈਨੇਡਾ ਨੂੰ, ਬਟ ਅਗਰ ਆਉਣ ਵਾਲੇ ਟਾਈਮ ਦੇ ਅੰਦਰ ਅਗਰ ਜਿਹੜੀ ਇਹਨਾਂ ਦੀ ਰੇਸ਼ੋ ਅਗਰ ਖਰਾਬ ਹੁੰਦੀ ਹੈ ਔਰ ਕੰਟੀਨਿਊਸਲੀ ਖਰਾਬ ਹੁੰਦੀ ਹੈ, ਬਟ ਇਹਦੇ ਵਿੱਚ ਹੋਰ ਵੀ ਇੱਕ ਫੈਕਟਰ ਹੈਗੇ ਕਿ ਤੁਹਾਡੀ ਤੁਹਾਡੇ ਕੋਲ ਰਿਜ਼ਰਵ ਕਿੰਨੇ ਹੈਗੇ ਆ, ਫੋਰਨ ਕਰੰਸੀ ਰਿਜ਼ਰਵ ਕਿੰਨੇ ਹੈਗੇ ਆ, ਕੈਨੇਡਾ ਦੀ ਟੋਟਲ ਡਾਲਰ ਦੀ ਐਪਰੀਸੀਏਸ਼ਨ ਕਿੰਨੀ ਹੋ ਰਹੀ ਹੈ, ਕੀ ਮਾਰਕੀਟ ਵਿੱਚ ਓਵਰਆਲ ਐਕਸਪੋਰਟ ਕੀ ਹੈਗਾ, ਉਹ ਸਭ ਫੈਕਟਰ ਵੀ ਕਾਊਂਟ ਕਰਦੇ ਹੈਗੇ। ਲੇਕਿਨ ਜਦੋਂ ਗਵਰਨਮੈਂਟ ਦੇ ਕੋਲ ਡੈਫੀਸਿਟ ਹੈਗਾ, ਗਵਰਨਮੈਂਟ ਨੂੰ ਇੱਕ ਆਪਸ਼ਨ ਤੇ ਇਹ ਰਹਿੰਦੀ ਹੈ ਕਿ ਉਹ ਆਪਣੇ ਟੈਕਸਿਸ ਇਨਕਰੀਜ਼ ਕਰ ਲੇ। ਦੇਖੋ, ਗਵਰਨਮੈਂਟ ਤੁਹਾਡੇ ਤੋਂ ਪਰਸਨਲ ਟੈਕਸ ਲੈਂਦੀ ਹੈਗੀ ਹੈ, ਗਵਰਨਮੈਂਟ ਤੁਹਾਡੇ ਤੋਂ ਕਾਰਪੋਰੇਸ਼ਨ ਦਾ ਟੈਕਸ ਲੈਂਦੀ ਹੈ, ਗਵਰਨਮੈਂਟ ਤੁਹਾਡੇ ਤੋਂ GST HST ਕਲੈਕਟ ਕਰਦੀ ਹੈ, ਤੇ ਗਵਰਨਮੈਂਟ ਆਪਣੇ ਜਿਹੜੇ ਟੈਕਸਿਸ ਇਨਕਰੀਜ਼ ਕਰ ਸਕਦੀ ਹੈਗੀ ਹੈ। ਦੂਜੀ ਜਿਹੜੀ ਹੈਗੀ ਹੈ, ਜੇ ਗਵਰਨਮੈਂਟ ਟੈਕਸ ਇਨਕਰੀਜ਼ ਕਰਦੀ ਹੈ ਤੇ ਉਹਦੇ ਨਾਲ ਆਮ ਪਬਲਿਕ ਨੂੰ ਇੰਪੈਕਟ ਪੈਂਦਾ ਹੈ। ਦੂਜਾ ਇੱਕ ਤਰੀਕਾ ਇਹ ਹੈਗਾ ਕਿ ਗਵਰਨਮੈਂਟ ਆਪਣੀ ਟੈਕਸ ਨਾ ਇਨਕਰੀਜ਼ ਕਰਕੇ ਆਪਣੀ ਇਕਾਨਮੀ ਨੂੰ ਥੋੜਾ ਜਿਹਾ ਐਕਸਪੈਂਡ ਕਰ ਲਈ, ਠੀਕ ਹੈ। ਦੂਜਾ ਤਰੀਕਾ ਐਕਸਪੈਂਡ ਕਰਨ ਦਾ ਇਹ ਤਰੀਕਾ ਹੈਗਾ ਕਿ ਵੀ ਹੋ ਸਕਦਾ ਗਵਰਨਮੈਂਟ ਕੋਈ ਐਸੀ ਨਵੀਂ ਟੈਕਨੋਲੋਜੀ ਲੈ ਆਏ ਜਿਹਦੇ ਅੰਦਰ ਉਹਨੂੰ ਰੈਵਨਿਊ ਇਨਕਰੀਜ਼ ਹੋ ਜਾਏ, ਜਾਂ ਗਵਰਨਮੈਂਟ ਆਪਣਾ ਐਕਸਪੋਰਟ ਇਨਕਰੀਜ਼ ਕਰਨ ਦੇ ਲਈ ਉਹ ਇਨਕਰੇਜ ਕਰੇ ਲੋਕਾਂ ਨੂੰ। ਔਰ ਇਸ ਤੋਂ ਇਲਾਵਾ ਗਵਰਨਮੈਂਟ ਜਿਹੜੀ ਹੈ ਟੂਰਿਜ਼ਮ ਇੰਡਸਟਰੀ ਨੂੰ, ਜਾਂ ਹੋ ਸਕਦਾ ਹੈ ਕਿ ਆਉਣ ਵਾਲੇ ਟਾਈਮ ਦੇ ਅੰਦਰ ਇਮੀਗ੍ਰੇਸ਼ਨ ਦੇ ਅੰਦਰ ਜਿਹੜੀ ਹੈ ਉਹ ਜ਼ਿਆਦਾ ਉਹ ਕਰਦੇ, ਮਤਲਬ ਆਪਣੀ ਇਕਾਨਮੀ ਨੂੰ ਐਕਸਪੈਂਡ ਕਰਨ ਦੇ ਲਈ। ਉਹ ਇਹ ਵੀ ਕਹਿ ਸਕਦੇ ਕਿ ਜਿਹੜਾ ਵੀ ਟੂਰਿਸਟ ਆਏ ਇੱਥੇ ਆ ਕੇ ਪਰਮਾਨੈਂਟ ਹੋ ਜਾਏ, $1,00,000 ਦੇ ਦਿਓ ਤੇ ਪਰਮਾਨੈਂਟ ਹੋ ਜਾਓ,
ਸੋ ਸਿਟੀਜ਼ਨਸ਼ਿਪ ਹੈ ਜਿਹੜੀ ਉਹ ਸੇਲ ਦੇ ਉੱਤੇ ਲਾ ਦਿੱਤੀ ਜਾਵੇ। ਅੱਛਾ ਗੁਰੂ ਸਾਹਿਬ, ਜਿਹੜੀ ਕੱਲ੍ਹ ਬੜਾ ਇੰਟਰਸਟਿੰਗ ਇੱਕ ਆਰਟੀਕਲ ਪ੍ਰਧਾਨ ਮੰਤਰੀ ਐਕਸਪਰਟ ਪ੍ਰਾਈਮ ਮਿਨਿਸਟਰ ਸਟੀਵਨ ਹਾਰਪਰ ਸਾਹਿਬ ਨੇ ਲਿਖਿਆ ਸੀਗਾ, ਔਰ ਉਹਦੇ 'ਚ ਉਹਨਾਂ ਨੇ ਕਿਹਾ ਸੀਗਾ ਕਿ ਜੇ ਇਹ ਨਾ ਸੰਭਲੇ ਤਾਂ ਕੈਨੇਡਾ ਆਪਣੀ ਡੈਟ ਪੇਮੈਂਟ ਦੇ ਵਿੱਚ ਡਿਫਾਲਟ ਹੋਣ ਦੇ ਕੰਢੇ ਦੇ ਉੱਤੇ ਖੜਾ ਹੈ, ਠੀਕ ਹੈ। ਔਰ ਜਿਹੜੇ ਸਟੀਵਨ ਹਾਰਪਰ ਹਨ ਜਾਂ ਜੋ ਪ੍ਰਾਈਮ ਮਿਨਿਸਟਰ ਸੀਗੇ, ਉਹ ਇਕੋਨੋਮਿਸਟ ਸੀਗੇ ਸ਼ੁਰੂ ਦੇ ਵਿੱਚ, ਔਰ ਜਿਹੜੇ ਸਾਡੇ ਸਰੋਤਿਆਂ ਨੂੰ ਬਹੁਤਾ ਨਹੀਂ ਪਤਾ, ਜੋ ਪ੍ਰੈਸਟਨ ਮੈਨਿੰਗ ਸਨ, ਉਹਨਾਂ ਦੇ ਨਾਲ ਸਟੀਵਨ ਹਾਰਪਰ ਸਾਹਿਬ ਕੰਮ ਕਰਦੇ ਸਨ, ਅਤੇ ਉਦੋਂ ਆਪਣੀ ਇਕਨੋਮਿਕਸ ਦੀ ਸਟੱਡੀ ਕਰਦੇ ਸਨ। ਉਹਨਾਂ ਵੱਲੋਂ ਜਿਹੜਾ ਇੱਕ ਪੇਪਰ ਲਿਖਿਆ ਗਿਆ ਸੀਗਾ ਉਸ ਨੂੰ ਅਪਣਾ ਕੇ ਬਾਅਦ ਦੇ ਵਿੱਚ ਪੌਲ ਮੋਰਟਨ ਨੇ ਜਿਹੜੀਆਂ ਆਪਣੀਆਂ ਪੋਲਸੀਜ਼ ਲਾਗੂ ਕੀਤੀਆਂ ਸਨ, ਅਤੇ ਉਹ ਤੋਂ ਬਾਅਦ ਫਿਰ ਕੈਨੇਡਾ ਪੈਰਾਂ ਸਿਰ ਆਇਆ ਸੀਗਾ। ਸੋ ਜਿਹੜੀ ਸੈਂਸ ਸੀਗੀ ਸਟੀਵਨ ਹਾਰਪਰ ਦੀ ਹੈਗੀ ਇਸ ਸਮੇਂ ਐਜ਼ ਏ ਇਕੋਨੋਮਿਸਟ, ਅਤੇ ਇਕੋਨੋਮੀ ਦੀ ਜਿਹੜੀ ਸੈਂਸ ਹੈ ਉਹ ਕਿਤੇ ਹੋਰ ਕੈਨੇਡੀਅਨ ਪੋਲੀਟੀਸ਼ੀਅਨ ਨਾਲੋਂ ਕਿਤੇ ਵੱਧ ਉਹਨਾਂ ਨੂੰ ਇਸ ਦਾ ਪਤਾ ਹੈ ਕਿ ਕਿਸ ਤਰ੍ਹਾਂ ਇਕਨੋਮਿਕ ਕ੍ਰਾਈਸਿਸ ਨੇ ਜਿਹੜੇ ਉਹ ਹੈਂਡਲ ਕੀਤੇ ਜਾ ਸਕਦੇ ਨੇ। ਸੋ ਉਹਨਾਂ ਨੇ ਆਪਣੇ ਇੱਕ ਇੰਟਰਸਟਿੰਗ ਆਰਟੀਕਲ ਦੇ ਵਿੱਚ ਲਿਖਿਆ ਸੀਗਾ ਕਿ ਜੇ ਨਹੀਂ ਖੜਦੇ ਅਤੇ ਨਹੀਂ ਸੰਭਲਦੇ ਤਾਂ ਕੈਨੇਡਾ ਆਪਣੇ ਡੈਟ ਦੀ ਜਿਹੜੀ ਪੇਮੈਂਟ ਦੇ ਵਿੱਚ ਡਿਫਾਲਟ ਹੋਣ ਦੇ ਬਿਲਕੁਲ ਲਾਗੇ ਖੜਾ ਆ। ਡੂ ਯੂ ਥਿੰਕ ਇਟਸ ਪੋਸੀਬਲ, ਜੇ ਡਿਫਾਲਟ ਹੋ ਜਾਂਦਾ ਤਾਂ ਫਿਰ ਕੀ ਹੁੰਦਾ ਆ?
ਦੇਖੋ, ਮੈਂ ਇੱਕ ਬੈਲੈਂਸ ਤਰੀਕੇ ਦੇ ਨਾਲ ਇਹਨੂੰ ਗੱਲ ਕਰਾਂਗਾ, ਕਿਉਂਕਿ ਉਹ ਡਿਫਰੈਂਟ ਪਾਰਟੀ ਦੇ ਨਾਲ ਬਿਲੋਂਗ ਕਰਦੇ ਹੈਗੇ ਤੇ ਉਹਨਾਂ ਦਾ ਪੁਆਇੰਟ ਆਫ ਵਿਊ ਡੈਫੀਨੇਟਲੀ ਡਿਫਰੈਂਟ ਹੈਗਾ। ਲੇਕਿਨ ਉਹਨਾਂ ਨੇ ਜਿਹੜਾ ਵਾਲ ਸਟ੍ਰੀਟ ਜਰਨਲ ਦੇ ਅੰਦਰ ਇੱਕ ਆਰਟੀਕਲ ਲਿਖਿਆ ਹੈਗਾ, ਬੇਸਿਕਲੀ ਉਹਨਾਂ ਦਾ ਕਹਿਣ ਦਾ ਮਤਲਬ ਹੈਗਾ ਕਿ ਅਗਰ ਗਵਰਨਮੈਂਟ ਕੰਟੀਨਿਊਸਲੀ ਸਪੈਂਡਿੰਗ ਕਰਦੀ ਰਹੀ ਇਸ ਤਰੀਕੇ ਦੇ ਨਾਲ, ਗਵਰਨਮੈਂਟ ਜਿਹੜੀ ਹੈ ਉਹ ਆਪਣੇ ਆਪ ਵਿੱਚ ਇੱਕ ਸ਼੍ਰਿੰਕ ਹੋ ਜਾਏਗੀ, ਕਿਉਂਕਿ ਉਹਨਾਂ ਨੂੰ ਇੰਨਾ ਹੈਵੀ ਅਮਾਊਂਟ ਜਿਹੜਾ ਹੈਗਾ ਉਹ ਡੈਟ ਨੂੰ ਰੀਪੇ ਕਰਨ ਦੇ ਲਈ, ਜਾਂ ਤੁਸੀਂ ਇਹ ਕਹਿ ਲਓ ਕਿ ਆਪਣੇ ਡੈਟ ਨੂੰ ਸਰਵਿਸ ਕਰਨ ਦੇ ਲਈ ਹੀ ਜਿਹੜਾ ਹੈ ਉਹ ਖਰਚਣਾ ਪਏਗਾ, ਤੇ ਉਸ ਕਰਕੇ ਉਹਨਾਂ ਨੂੰ ਕਾਫੀ ਜਿਹੜੀ ਹੈ ਆਉਣ ਵਾਲੇ ਟਾਈਮ ਦੇ ਅੰਦਰ ਦਿੱਕਤ ਆ ਸਕਦੀ ਹੈਗੀ ਹੈ, ਠੀਕ ਹੈ। ਤੇ ਮੈਂ ਅਗਰ ਇਸ ਚੀਜ਼ ਨੂੰ ਇੱਕ ਬੈਲੈਂਸ ਤਰੀਕੇ ਨਾਲ ਗੱਲ ਕਰਾਂ, ਅਗਰ ਲਿਬਰਲ ਦਾ ਉਹ ਪੋਰਸ਼ਨ, ਲਿਬਰਲ ਗਵਰਨਮੈਂਟ ਦੀ ਤਰਫੋਂ ਅਗਰ ਇਸ ਪੁਆਇੰਟ ਉਹ ਦੇਖਾਂ, ਤੇ ਦੋਨਾਂ ਦੇ ਅਪਰੋਚ ਦੇ ਅੰਦਰ ਫਰਕ ਹੈਗਾ। ਕਿਉਂਕਿ ਅਗਰ ਤੁਹਾਨੂੰ ਯਾਦ ਹੋਏਗਾ 2008 ਦੇ ਅੰਦਰ ਇੱਕ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਸੀ, ਠੀਕ ਹੈ ਜੀ। ਫਾਈਨੈਂਸ਼ੀਅਲ ਕ੍ਰਾਈਸਿਸ ਦੇ ਅੰਦਰ ਉਹਦੇ ਵਿੱਚ ਕੀ ਕੀਤਾ ਸੀ ਗਵਰਨਮੈਂਟ ਨੇ, ਗਵਰਨਮੈਂਟ ਨੇ ਉਸ ਟਾਈਮ ਦੇ ਉੱਤੇ ਵੱਡੀ ਵੱਡੀ ਕੰਪਨੀਆਂ ਨੂੰ ਸਪੋਰਟ ਕੀਤੀ ਸੀ, ਉਹਨਾਂ ਨੂੰ ਬੇਲ ਆਊਟ ਕੀਤਾ ਸੀ। ਫੋਰ ਐਗਜ਼ਾਮਪਲ, GM ਨੂੰ $9.5 billion ਦੇ ਦਿੱਤੇ ਸੀ ਕਿ ਵੀ ਤੁਸੀਂ ਇੰਪਲੋਈਜ਼ ਦੀ ਜੋਬ ਨੂੰ ਮੇਨਟੇਨ ਕਰੋ, ਠੀਕ ਹੈ। ਹੁਣ ਇਹ ਕਰੰਟ ਗਵਰਨਮੈਂਟ ਨੇ ਕੀ ਕੀਤਾ ਹੈਗਾ, ਉਹਨਾਂ ਨੇ ਵੱਡੀ ਕੰਪਨੀਆਂ ਨੂੰ ਪੈਸਾ ਦੇਣ ਦੀ ਬਜਾਏ ਉਹਨਾਂ ਨੇ ਕੀ ਕੀਤਾ ਕਿ ਆਮ ਪਬਲਿਕ ਨੂੰ ਪੈਸਾ ਦੇ ਦਿੱਤਾ ਹੈਗਾ ਕਿ ਵੀ ਲਓ ਤੁਸੀਂ 2,000 ਲਓ, ਤਾਂ ਕਿ ਤੁਹਾਡੀ ਲਿਕੁਇਡਿਟੀ ਦੀ ਜਿਹੜੀ ਪ੍ਰੋਬਲਮ ਹੈਗੀ ਹੈ, ਕੈਸ਼ ਦੀ ਪ੍ਰੋਬਲਮ ਹੈਗੀ ਹੈ, ਉਹ ਨਾ ਰਹੇ, ਬਾਅਦ ਚੋਂ ਅਸੀਂ ਉਹਨੂੰ ਦੇਖ ਲਵਾਂਗੇ।
ਪਰ ਇੱਥੇ ਗਰੋਬਰ ਸਾਹਿਬ ਇਹ ਵੀ ਆਉਣਾ ਹੈ ਕਿ ਹੁਣ ਏਅਰ ਕੈਨੇਡਾ ਨੇ ਹਲੇ ਆਪਣੇ ਪਿਛਲੇ ਕੁਆਟਰ ਦਾ ਜਿਹੜਾ $1 billion ਦਾ ਡੈਫੀਸਿਟ ਕੀਤਾ, ਹੋਰ ਵੱਡੀਆਂ ਕੰਪਨੀਆਂ ਨੇ ਬਿਲੀਅਨਸ ਆਫ ਡਾਲਰ ਦੇ ਡੈਫੀਸਿਟ ਆ ਜਿਹੜੇ ਉਹ ਉਹਨਾਂ ਨੇ ਅਨਾਊਂਸ ਕਰਨੇ ਆ, ਅਤੇ ਫਿਰ ਉਹਨਾਂ ਨੇ ਬੇਲ ਆਊਟ ਦੀ ਗੁਹਾਰ ਹਜੇ ਲਾਉਣੀ ਹੈ, ਕਿਉਂਕਿ ਜਦੋਂ ਰੀਸਟਾਰਟ ਹੋਣੀ ਹੈ ਇਕੋਨਮੀ, ਦੁਬਾਰਾ ਮਾਰਕੀਟ ਸਾਰੀ ਚੱਲਣੀ ਹੈ, ਬੇਲ ਆਊਟ 'ਤੇ ਤਾਂ ਮਸਲੇ ਫਿਰ ਆਉਣੇ ਨੇ। ਫਿਰ ਉਦੋਂ ਬੇਲ ਆਊਟ ਕਿੱਦਾਂ ਕਰਨਗੇ ਜੇ ਏਅਰ ਕੈਨੇਡਾ ਪਹਿਲੇ ਕੁਆਟਰ 'ਚ ਬਿਲੀਅਨਸ ਡਾਲਰ ਦਾ ਲੌਸ ਕਰ ਰਹੀ ਹੈ, ਅਤੇ ਹੁਣ ਜਿਹੜਾ ਅਗਲਾ ਜਿਹਦੇ 'ਚ ਬਿਲਕੁਲ ਹੀ ਉਹ ਠੱਪ ਹੋ ਗਏ ਸੀਗੇ, ਅਤੇ ਹੁਣ ਕਿੰਨੇ ਬਿਲੀਅਨ ਡਾਲਰ ਦਾ ਲੌਸ ਉਹ ਕਰੇਗੀ, ਈਵਨ ਦੋ ਕਿ ਉਹਨਾਂ ਦੇ ਜਿਹੜੇ ਇੰਪਲਾਈਜ਼ ਨੇ ਉਹਨਾਂ ਦੀ ਪੇ ਟੈਕਸ ਪੇਅਰਸ ਵੱਲੋਂ ਜਾ ਰਹੀ ਹੈ 75% ਸਬਸਿਡੀ ਦੇ ਉੱਤੇ, ਅਤੇ ਉਹਨਾਂ ਨੂੰ ਬੇਲ ਆਊਟ ਕਰਨਾ ਹੀ ਪੈਣਾ, ਅਤੇ ਉਹ ਜਦੋਂ ਕ੍ਰਾਈਸਿਸ ਆਉਣਗੇ ਅਤੇ ਦੈਨ ਇਟਸ ਗੋਇੰਗ ਟੂ ਬੀ ਵਰਸ।
ਨਹੀਂ, ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਹੈ, ਕਿਉਂਕਿ ਆਉਣ ਵਾਲੇ ਟਾਈਮ ਦੇ ਅੰਦਰ ਹਲੇ ਸਾਨੂੰ ਇਹ ਨਹੀਂ ਪਤਾ ਕਿ ਹੋਰ ਇਹ ਸਿਚੁਏਸ਼ਨ ਕਿੰਨੀ ਪ੍ਰੋਲੋਂਗ ਕਰੇਗੀ, ਔਰ ਕੈਨੇਡਾ ਦਾ ਡੈਟ ਜਿਹੜਾ ਹੈਗਾ ਹੋਰ ਕਿੰਨਾ ਵਧੇਗਾ, ਕਿੰਨਾ ਹੋਰ ਇਹਨਾਂ ਨੂੰ ਬੇਲ ਆਊਟ ਦੇਣਾ ਪਏਗਾ। ਬਟ ਹੋ ਸਕਦਾ ਹੈ ਉਹਨਾਂ ਨੂੰ ਬੇਲ ਆਊਟ ਨਾ ਸਿਰਫ ਏਅਰ ਕੈਨੇਡਾ ਨੂੰ ਦੇਣਾ ਪਿਆ, ਆਈ ਥਿੰਕ ਪੂਰੀ ਜਿਹੜੀ ਟਰੈਵਲ ਇੰਡਸਟਰੀ ਹੈਗੀ ਹੈ ਪੂਰੀ ਉਹ ਇੱਕ ਤਰੀਕੇ ਨਾਲ ਇੰਪੈਕਟਿਡ ਹੋਣੀ ਹੈ। ਔਰ ਆਉਣ ਵਾਲੇ 6-8 ਮਹੀਨੇ ਦੇ ਅੰਦਰ ਆਈ ਡੋਂਟ ਥਿੰਕ ਕਿ ਟਰੈਵਲ ਇੰਡਸਟਰੀ ਜਿਹੜੀ ਹੈ ਆਪਣੇ ਪੈਰਾਂ ਤੇ ਖੜੀ ਹੋ ਪਾਏਗੀ। ਬਟ ਤੁਹਾਡਾ ਪੁਆਇੰਟ ਠੀਕ ਹੈ, ਕਿੰਨਾ ਬੇਲ ਆਊਟ ਦੇਗਾ, ਇਸ ਤਰੀਕੇ ਨਾਲ ਗਵਰਨਮੈਂਟ ਜਿਹੜੀ ਉਹ ਸਬਸਿਡੀ ਦੇ ਰਹੀ ਹੈ। ਮੇਰਾ ਵੀ ਇੱਕ ਪਰਸਨਲ ਵਿਊ ਸੀ ਕਿ ਅਗਰ ਇਹ ਸਬਸਿਡੀ ਦਾ ਜਿਹੜਾ ਅਮਾਊਂਟ ਹੈ ਜਦੋਂ ਇਕਾਨਮੀ ਰਿਵਾਈਵ ਹੁੰਦੀ ਉਸ ਟਾਈਮ ਤੇ ਦਿੱਤੀ ਜਾਂਦੀ ਤੇ ਉਹ ਜ਼ਿਆਦਾ ਇਫੈਕਟਿਵ ਹੋਣੀ ਸੀ ਐਕਚੁਲੀ, ਕਿਉਂਕਿ ਉਸ ਟਾਈਮ ਤੇ ਜੋਬ ਜਨਰੇਸ਼ਨ ਜਿਹੜੀ ਹੈਗੀ ਹੈ ਜਾਂ ਲੋਕਾਂ ਨੂੰ ਇਨਕਰੇਜਮੈਂਟ ਜ਼ਿਆਦਾ ਮਿਲਣਾ ਸੀ, ਉਹ ਵੀ ਇੱਕ ਵੈਲਿਡ ਪੁਆਇੰਟ ਹੈਗਾ ਉਹਦੇ ਵਿੱਚ। ਲੇਕਿਨ ਗਵਰਨਮੈਂਟ ਇਸ ਟਾਈਮ ਤੇ ਇਹ ਕਹਿ ਰਹੀ ਹੈ ਕਿ ਉਹਨਾਂ ਦੀ ਜਿਹੜੀ ਡੈਟ ਦੀ ਸਿਚੁਏਸ਼ਨ ਹੈਗੀ ਹੈ ਉਹ ਇੰਨੀ ਬੁਰੀ ਨਹੀਂ ਹੈਗੀ ਐਕਚੁਲੀ, ਕਿਉਂਕਿ ਜਿਹੜਾ ਡੈਫੀਸਿਟ ਵੀ ਜਿਹੜਾ ਕਰੰਟ ਡੈਫੀਸਿਟ ਹੈਗਾ ਉਹ ਸਿਰਫ 0.9% ਜਿਹੜਾ ਹੈਗਾ ਜੀ ਡੀ ਪੀ ਦਾ ਹੈਗਾ, ਔਰ ਜਿਹੜਾ ਡੈਟ ਵੀ ਹੈਗਾ ਉਹ ਆਉਣ ਵਾਲੇ ਟਾਈਮ ਦੇ ਅੰਦਰ 48% ਆਫ ਦੀ ਜੀ ਡੀ ਪੀ ਜਿਹੜੀ ਹੈਗੀ ਹੈ ਉਹ ਕੈਨੇਡਾ ਦੀ ਡੈਟ ਟੂ ਜੀ ਡੀ ਪੀ ਰੇਸ਼ੋ ਹੋ ਜਾਣੀ ਹੈ 48%।
ਅੱਛਾ ਗੋਬਰ ਸਾਹਿਬ, ਇੰਡੀਆ ਦੇ ਉੱਤੇ ਇੱਕ ਵਾਰੀ ਵਕਤ ਆਇਆ ਸੀ ਜਦੋਂ ਚੰਦਰ ਸ਼ੇਖਰ ਪ੍ਰਾਈਮ ਮਿਨਿਸਟਰ ਸਨ ਅਤੇ ਉਹਨਾਂ ਨੇ ਫਿਰ ਜਹਾਜ਼ਾਂ ਦੇ ਜਹਾਜ਼ ਭਰ ਕੇ ਆਪਣਾ ਸੋਨਾ ਜਿਹੜਾ ਉਹ ਵੱਖ ਵੱਖ ਮੁਲਕਾਂ ਦੇ ਵਿੱਚ ਗਹਿਣੇ ਰੱਖਿਆ ਸੀਗਾ ਅਤੇ ਉਹਨਾਂ ਪਾਸ ਸਿਰਫ 21 ਦਿਨ ਦਾ ਖਰਚਾ ਰਹਿ ਗਿਆ ਸੀ ਰਿਜ਼ਰਵ ਦੇ ਵਿੱਚ ਕਿ ਅਸੀਂ 21 ਦਿਨ ਆਪਣੀ ਗਵਰਨਮੈਂਟ ਰਨ ਕਰ ਸਕਦੇ ਹਾਂ, ਅਤੇ ਉਹਨਾਂ ਨੇ ਫਿਰ ਆਪਣਾ ਸੋਨਾ ਜਿਹੜਾ ਰਿਜ਼ਰਵ 'ਚ ਸੀਗਾ ਉਹ ਗਹਿਣੇ ਰੱਖ ਕੇ ਪੈਸੇ ਲਏ ਸੀ। ਪਾਕਿਸਤਾਨ ਦੇ ਵਿੱਚ ਵੀ ਇਹ ਸਿਚੁਏਸ਼ਨ ਆ ਚੁੱਕੀ ਹੈ ਅਤੇ ਫਿਰ ਚੀਨ ਤੋਂ ਬਹੁਤ ਸਾਰਾ ਪੈਸਾ ਲਿਆ, ਅਰਬ ਤੋਂ ਬਹੁਤ ਸਾਰਾ ਪੈਸਾ ਲਿਆ, ਹੋਰਾਂ ਮੁਲਕਾਂ ਤੋਂ ਬਹੁਤ ਸਾਰਾ ਪੈਸਾ ਲਿਆ। ਗ੍ਰੀਸ ਦੇ ਵਿੱਚ ਇਹ ਸਿਚੁਏਸ਼ਨ ਆਈ, ਗ੍ਰੀਸ ਬੈਂਕਰਪਟ ਹੋਇਆ, ਆਈਸਲੈਂਡ ਬੈਂਕਰਪਟ ਹੋਇਆ, ਹੋਰ ਕਈ ਮੁਲਕ ਨੇ ਜਿਹੜੇ ਇਸ ਸਿਚੁਏਸ਼ਨ ਦੇ ਵਿੱਚੋਂ ਗੁਜ਼ਰੇ ਨੇ। ਕੈਨੇਡਾ ਦੇ ਵਿੱਚ ਆਈ ਡੋਂਟ ਥਿੰਕ ਕਿ ਕੈਨੇਡਾ ਦੇ ਕੋਲ ਕੋਈ ਸੋਨਾ ਰਿਜ਼ਰਵ ਦੇ ਵਿੱਚ ਪਿਆ ਜਾਂ ਕੈਨੇਡਾ ਦੇ ਕੋਲ ਬਹੁਤ ਸਾਰਾ ਪੈਸਾ ਜਿਹੜਾ ਰਿਜ਼ਰਵ ਦੇ ਵਿੱਚ ਪਿਆ। ਰਿਜ਼ਰਵ ਕਿੰਨਾ ਆ ਮੈਨੂੰ ਇਹਦੇ ਬਾਰੇ ਹਲੇ ਨੌਲੇਜ ਨਹੀਂ ਹੈ, ਬਟ ਜੇ ਕਿਤੇ ਸਟੀਵਨ ਹਾਰਪਰ ਸਾਹਿਬ ਦੇ ਆਰਟੀਕਲ ਦੀ ਤਰ੍ਹਾਂ ਜੇ ਕਿਤੇ ਸਿਚੁਏਸ਼ਨ ਇੱਧਰ ਨੂੰ ਥੋੜ੍ਹੀ ਜਿਹੀ ਹੋਰ ਵਿਗੜ ਜਾਂਦੀ ਹੈ ਤਾਂ ਕੈਨੇਡਾ ਇੱਕ ਬੜੀ ਮਾੜੀ ਸਥਿਤੀ ਦੇ ਵਿੱਚ ਜਾ ਸਕਦਾ ਹੈ।
ਤੁਹਾਡਾ ਪੁਆਇੰਟ ਬਿਲਕੁਲ ਠੀਕ ਹੈ, ਗ੍ਰੀਸ ਦੇ ਅੰਦਰ ਪ੍ਰੋਬਲਮ ਹੋਈ ਹੈ, ਇੰਡੀਆ ਦੇ ਅੰਦਰ ਹੋਈ ਹੈ, ਪਾਕਿਸਤਾਨ ਦੇ ਅੰਦਰ ਹੋਈ ਹੈ, ਹਰ ਕੰਟਰੀ ਜਿਹੜੀ ਹੈਗੀ ਹੈ ਉਹ ਆਪਣਾ ਇੱਕ ਫੋਰਨ ਰਿਜ਼ਰਵ ਰੱਖਦੀ ਹੈਗੀ ਹੈ। ਇੰਡੀਆ ਪਾਕਿਸਤਾਨ ਦੇ ਕੋਲ ਗੋਲਡ ਰਿਜ਼ਰਵ ਕਾਫੀ ਹੁੰਦਾ ਹੈਗਾ ਐਕਚੁਲੀ, ਉਹਦੇ ਬੇਸ ਦੇ ਉੱਤੇ ਕੀ ਹੁੰਦਾ ਕਿ ਉਹਨਾਂ ਨੂੰ ਫਰਦਰ ਲੋਨ ਮਿਲ ਜਾਂਦੇ ਹੈਗੇ। ਲੇਕਿਨ ਕੈਨੇਡਾ ਦੀ ਜਿਹੜੀ ਸਿਚੁਏਸ਼ਨ, ਜਿਹੜੇ ਪੋਜ਼ਿਟਿਵ ਪੁਆਇੰਟ ਅਗਰ ਮੈਂ ਵੱਲ ਦੇਖਾਂ, ਜੇ ਕੈਨੇਡਾ ਦੀ ਜਿਹੜੀ ਰੇਟਿੰਗ ਹੈਗੀ ਹੈ ਹਲੇ ਵੀ ਉਹ AAA ਚ ਹੈਗੀ ਹੈ, ਗ੍ਰੀਸ ਦੀ ਰੇਟਿੰਗ ਜਿਹੜੀ ਹੈਗੀ ਹੈ ਉਹ BB ਨੈਗੇਟਿਵ ਹੈਗੀ ਹੈ। ਗ੍ਰੀਸ ਦੇ ਅੰਦਰ ਵੀ ਇਹ ਪ੍ਰੋਬਲਮ ਆਈ ਸੀ ਐਕਚੁਲੀ ਕਿ ਜਿਹਦੇ ਵਿੱਚ ਉਹਨਾਂ ਦੀ ਜਿਹੜੀ ਬਜਟ ਡੈਫੀਸਿਟ ਸੀ ਉਹ 15% GDP ਦਾ ਹੋ ਗਿਆ ਸੀ। ਲੇਕਿਨ ਪ੍ਰੋਬਲਮ ਗ੍ਰੀਸ ਦੀ ਜਿਹੜੀ ਸਭ ਤੋਂ ਭਿਅੰਕਰ ਪ੍ਰੋਬਲਮ ਇਹ ਸੀ ਕਿ ਦੇਖੋ ਜਦੋਂ ਕਿਸੇ ਗਵਰਨਮੈਂਟ ਨੂੰ ਪੈਸੇ ਚਾਹੀਦੇ ਹੁੰਦੇ ਹੈਗੇ ਆ ਉਹ ਕੀ ਕਰਦੇ ਆ ਕਿ ਇਹ ਟੈਂਪਰੇਰੀ ਤਰੀਕੇ ਦੇ ਨਾਲ ਉਹ ਸੈਂਟਰ ਬੈਂਕ ਤੋਂ ਲੈ ਲੈਂਦੀ ਹੈਗੀ ਆ, ਲੇਕਿਨ ਉਹ ਲੌਂਗ ਟਰਮ ਜਿਹੜੀ ਹੈ ਸੈਂਟਰ ਬੈਂਕ ਉਹਨਾਂ ਨੂੰ ਉਹ ਪੈਸਾ ਨਹੀਂ ਦੇ ਸਕੇ, ਕਿਉਂਕਿ ਸੈਂਟਰ ਬੈਂਕ ਦੇ ਕੋਲ ਵੀ ਕੀ ਹੁੰਦਾ ਕਿ ਆਪਣੇ ਬੈਂਕਾਂ ਦਾ ਜਿਹੜੇ ਆਪਣੇ ਮੇਜਰ ਬੈਂਕ ਹੈਗੇ ਉਹਨਾਂ ਦਾ ਪੈਸਾ ਰਿਜ਼ਰਵ ਵਿੱਚ ਪਿਆ ਹੁੰਦਾ।
ਜੀ
ਹਰ ਇੱਕ ਬੈਂਕ ਨੂੰ ਮਿਨੀਮਮ ਕੁਝ ਪਰਸੈਂਟੇਜ ਜਿਹੜਾ ਹੈਗਾ ਆਪਣਾ ਪੈਸਾ ਜਿਹੜਾ ਹੈਗਾ ਉਹ ਗਵਰਨਮੈਂਟ ਨੂੰ ਦੇਣਾ ਪੈਂਦਾ ਹੈਗਾ, ਉਹਦੇ ਉੱਤੇ ਉਹਨਾਂ ਨੂੰ ਇੰਟਰਸਟ ਜਿਹੜਾ ਹੈਗਾ ਉਹ ਦੇਣਾ ਪੈਂਦਾ, ਔਰ ਅੱਜ ਦੀ ਡੇਟ ਵਿੱਚ 0.25% ਜਿਹੜਾ ਹੈਗਾ ਇੰਟਰਸਟ ਹੈਗਾ।
ਔਰ ਇਹ ਰਿਵਰਸ ਇੰਟਰਸਟ ਵੀ ਹੋ ਸਕਦਾ ਲਾਈਕ ਨੈਗੇਟਿਵ, ਜਿਸ ਤਰ੍ਹਾਂ ਗ੍ਰੀਸ ਦੀ ਆਪਾਂ ਗੱਲ ਕਰਦੇ ਹਾਂ ਨੈਗੇਟਿਵ ਚਲਿਆ ਗਿਆ।
ਮੈਂ ਰਿਵਰਸ ਦੀ ਇੰਟਰਸਟ ਦੀ ਵੀ ਗੱਲ ਕਰਦਾ
ਜੀ,
ਲੇਕਿਨ ਗ੍ਰੀਸ ਦੀ ਜਿਹੜੀ ਪ੍ਰੋਬਲਮ ਸੀ ਜਿਹੜੀ ਮੈਂ ਉਹ ਤੁਹਾਨੂੰ ਉਹੀ ਇੰਟਰਸਟ ਰੇਟ ਦੇ ਉੱਤੇ ਲੈ ਗਿਆ ਸੀ ਕਿ ਜਦੋਂ ਗਵਰਨਮੈਂਟ ਨੂੰ ਪੈਸਾ ਚਾਹੀਦਾ ਹੁੰਦਾ ਹੈ ਗਵਰਨਮੈਂਟ ਕੀ ਕਰਦੀ ਹੈਗੀ ਹੈ ਕਿ ਟੈਂਪਰੇਰੀ ਤਰੀਕੇ ਨਾਲ ਲੈ ਲਿਆ, ਜਾਂ ਫਿਰ ਗਵਰਨਮੈਂਟ ਲੌਂਗ ਟਰਮ ਦੇ ਲਈ ਕੀ ਕਰਦੀ ਹੈ ਕਿ 10 ਸਾਲ ਦੇ ਆਪਣੇ ਟ੍ਰੈਜਰੀ ਬਿੱਲ ਇਸ਼ੂ ਕਰਦੀ ਹੈ ਜਾਂ ਬੌਂਡ ਇਸ਼ੂ ਕਰਦੀ ਹੈਗੀ ਹੈ, ਤੇ ਉਹ ਜਿਹੜੇ ਬੌਂਡ ਇਸ਼ੂ ਕਰਦੀ ਹੈਗੀ ਹੈ ਗ੍ਰੀਸ ਦੇ ਅੰਦਰ ਉਹ ਬੌਂਡ ਦੀ ਰੇਟ 35% ਸੀ, ਯਾਨੀ ਗਵਰਨਮੈਂਟ ਨੂੰ 35% ਦੇ ਉੱਤੇ ਉਹ ਲੋਨ ਚੁੱਕਣਾ ਪਿਆ ਸੀ। ਲੇਕਿਨ ਕੈਨੇਡਾ ਦੇ ਅੰਦਰ ਉਹ ਇੰਨਾ ਹਾਈ ਨਹੀਂ ਹੈਗਾ, ਤੁਸੀਂ ਹੈਰਾਨ ਹੋ ਕੇ ਦੇਖ ਕੇ ਸੁਣ ਕੇ ਕਿ ਕੈਨੇਡਾ ਦੇ ਅੰਦਰ ਜਿਹੜਾ ਯੀਲਡ ਰੇਟ ਹੈਗਾ ਅੱਜ ਦੀ ਡੇਟ ਵਿੱਚ 0.59% ਹੈਗਾ ਸਿਰਫ, ਯਾਨੀ ਅਗਰ ਗਵਰਨਮੈਂਟ ਨੇ ਲੋਨ ਲੈਣਾ ਹੈਗਾ ਲੋਨ ਦੀ ਜਿਹੜੀ ਉਹਦੀ ਇੰਟਰਸਟ ਦੀ ਕਾਸਟ ਹੈਗੀ ਹੈ ਉਹ 0.59 ਯਾਨੀ 1% ਤੋਂ ਵੀ ਨੀਚੇ ਹੈਗੀ ਹੈ। ਔਰ ਜਿਹੜੀ ਰੇਟਿੰਗ ਏਜੰਸੀਆਂ ਹੈਗੀਆਂ ਉਹ ਕੈਨੇਡਾ ਦੇ ਬਾਰੇ ਹਲੇ ਤੱਕ AAA ਰੇਟਿੰਗ ਦਿੰਦੀਆਂ ਹੈਗੀਆਂ, ਔਰ 4 ਵਿੱਚੋਂ 2 ਏਜੰਸੀਆਂ ਕਹਿੰਦੀਆਂ ਕਿ ਕੈਨੇਡਾ ਦੀ ਰੇਟਿੰਗ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਐਸ ਜਿਹੜੀ ਕਰੰਟ ਸਿਚੁਏਸ਼ਨ ਆਈ ਹੈ। ਈਵਨ 252 ਬਿਲੀਅਨ ਦਾ ਐਡੀਸ਼ਨਲ ਡੈਫੀਸਿਟ ਹੋਣ ਤੋਂ ਬਾਅਦ ਵੀ ਜਿਹੜਾ ਹੈਗਾ ਕੈਨੇਡਾ ਦੀ ਰੇਟਿੰਗ ਹਲੇ ਤੱਕ ਠੀਕ ਹੈਗੀ ਐਕਚੁਲੀ। ਜਿੱਥੇ ਤੱਕ ਡੈਟ ਟੂ GDP ਦੀ ਰੇਸ਼ੋ ਦੀ ਗੱਲ ਹੈ ਕੈਨੇਡਾ ਜਿਹੜਾ ਹੈ 48% ਤੱਕ ਜਾਏਗਾ, ਜਰਮਨੀ ਆਲਰੇਡੀ 62% ਤੇ ਹੈਗਾ, US ਆਲਰੇਡੀ 102% ਤੇ ਹੈਗਾ। ਜਿੱਥੇ ਤੁਸੀਂ ਇੰਟਰਸਟ ਦੀ ਗੱਲ ਕਰ ਰਹੇ ਹੋ ਨੈਗੇਟਿਵ ਇੰਟਰਸਟ ਦੀ, ਨੈਗੇਟਿਵ ਇੰਟਰਸਟ ਕੀ ਹੈਗਾ ਬੇਸਿਕਲੀ ਕਿ ਜਿੱਥੇ ਕਈ ਜਗ੍ਹਾ ਤੇ ਐਸਾ ਹੈਗਾ ਕਿ ਗਵਰਨਮੈਂਟ ਜਾਂ ਜਦੋਂ ਆਪਣਾ ਪੈਸਾ ਜਿਹੜੇ ਮੇਜਰ ਬੈਂਕ ਹੈਗੇ ਆ ਸੈਂਟਰਲ ਬੈਂਕ ਕੋਲ ਰੱਖਦੇ ਹੈਗੇ ਆ, ਤੇ ਉਹਨਾਂ ਨੂੰ ਉਹਦੇ ਰੱਖਣ ਦੀ ਬਜਾਏ ਜਿਹੜਾ ਸੈਂਟਰਲ ਬੈਂਕ ਹੈਗਾ ਉਹਨਾਂ ਨੂੰ ਇੰਟਰਸਟ ਦਿੰਦਾ ਹੈਗਾ, ਜਿਵੇਂ ਕੈਨੇਡਾ ਦੇ ਅੰਦਰ 0.25% ਹੈਗਾ। ਕਈ ਜਗ੍ਹਾ ਤੇ ਇਸ ਤਰ੍ਹਾਂ ਹੈਗਾ ਕਿ ਗਵਰਨਮੈਂਟ ਉਹ ਕਹਿੰਦੀ ਹੈ ਕਿ ਵੀ ਤੁਸੀਂ ਅਗਰ ਸਾਡੇ ਕੋਲ ਪੈਸਾ ਰੱਖੋਗੇ ਤੇ ਤੁਹਾਨੂੰ ਇੰਟਰਸਟ ਦੇਣਾ ਪਏਗਾ ਬਲਕਿ ਲੈਣ ਦੀ ਬਜਾਏ। ਜੇ ਤੁਸੀਂ ਆਪਣਾ ਡਿਪੋਜ਼ਿਟ ਬੈਂਕ ਚ ਰੱਖਦੇ ਹੈਗੇ ਹੋ ਤੇ ਤੁਹਾਨੂੰ 2% ਅਗਰ ਆਮ ਇੱਕ ਸਿਚੁਏਸ਼ਨ ਚ ਮਿਲਦਾ ਹੈਗਾ ਤੇ ਉਸ ਕੇਸ ਵਿੱਚ ਕਹਿਣਗੇ ਤੁਹਾਨੂੰ 1% ਨਾਲ ਦੇਣਾ ਪਏਗਾ। ਜੇ ਤੁਸੀਂ ਨੈਗੇਟਿਵ ਇੰਟਰਸਟ ਦੇ ਅੰਦਰ ਸਪੋਜ਼ ਮੋਰਗੇਜ ਦੀ ਗੱਲ ਕਰਦੇ ਹੋ, ਜੇ ਤੁਸੀਂ ਮੋਰਗੇਜ ਸਪੋਜ਼ $1,00,000 ਦੀ ਮੋਰਗੇਜ ਲੈਣੀ ਹੈ, $1,00,000 ਦੇ ਉੱਤੇ ਆਮ ਤੌਰ ਦੇ ਉੱਤੇ ਤੁਸੀਂ ਲੱਖ ਦੇ ਉੱਤੇ ਇੰਟਰਸਟ ਦਿੰਦੇ ਹੋ, ਬਟ ਕਿਆ ਇਸ ਟਾਈਮ ਨੈਗੇਟਿਵ ਰੇਟ ਦੇ ਅੰਦਰ ਕੀ ਹੁੰਦਾ ਕਿ ਤੁਸੀਂ ਲੱਖ ਦੀ ਬਜਾਏ 95,000 ਹੀ ਵਾਪਿਸ ਕਰਨੇ ਆ।
ਜੀ
ਤੁਸੀਂ ਲੈ ਲਓ ਬੇਸਿਕਲੀ ਜ਼ਿਆਦਾ ਤੋਂ ਜ਼ਿਆਦਾ। ਉਹ ਨੈਗੇਟਿਵ ਇੰਟਰਸਟ ਰੇਟ ਕਈ ਵਾਰੀ ਸੈਂਟਰਲ ਬੈਂਕ ਜਿਹੜਾ ਹੈਗਾ ਉਹ ਆਪਣੀ ਮੋਨੀਟਰੀ ਪਾਲਿਸੀ ਦੇ ਅੰਦਰ ਇੰਪੋਜ਼ ਇਸ ਲਈ ਵੀ ਕਰਦਾ ਹੈਗਾ ਤਾਂ ਕਿ ਬੈਂਕ ਜਿਹੜੇ ਹੈਗੇ ਆ ਘੱਟ ਤੋਂ ਘੱਟ ਪੈਸਾ ਸੈਂਟਰਲ ਬੈਂਕ ਦੇ ਨਾਲ ਰਿਜ਼ਰਵ ਵਿੱਚ ਰੱਖਣ ਤੇ ਜ਼ਿਆਦਾ ਤੋਂ ਜ਼ਿਆਦਾ ਪੈਸਾ ਜਿਹੜਾ ਹੈਗਾ ਉਹ ਮਾਰਕੀਟ ਵਿੱਚ ਫਲੋਟ ਕਰਨ, ਮਾਰਕੀਟ ਵਿੱਚ ਯਾਨੀ ਪ੍ਰਾਈਵੇਟ ਐਂਟੀਟੀਜ਼ ਨੂੰ ਲੋਨ ਦੇਣ।
ਆਲਰਾਈਟ ਗਰੋਵਰ ਸਾਹਿਬ, ਥੈਂਕ ਯੂ ਸੋ ਮੱਚ ਗੱਲਬਾਤ ਦੇ ਲਈ, ਬਹੁਤ ਬਹੁਤ ਧੰਨਵਾਦ। ਔਰ ਫਿਰ ਅਗਲੇ ਹਫ਼ਤੇ ਤੁਹਾਡੇ ਨਾਲ ਗੱਲਬਾਤ ਹੋਵੇਗੀ, ਥੋੜ੍ਹੀ ਜਿਹੀ ਹੋਰ ਗੱਲਬਾਤ ਕਰਾਂਗੇ ਕਿ ਕੈਨੇਡਾ ਦੇ ਕੋਲ ਕੀ ਰਿਜ਼ਰਵ ਨੇ, ਕੈਨੇਡਾ ਦੀ ਹੋਰ ਕਿੰਨੀ ਕਪੈਸਿਟੀ ਆ। ਸੋ ਇਸ ਸਮੇਂ ਜਿੱਦਾਂ ਤੁਸੀਂ ਕੰਪੈਰੀਜ਼ਨ ਕੀਤੀ ਆ ਅਮੈਰੀਕਾ ਦੇ ਨਾਲ, ਜਰਮਨ ਦੇ ਨਾਲ, ਹੋਰਾਂ ਮੁਲਕਾਂ ਦੇ ਨਾਲ, ਕਿ ਸਟਿਲ ਕੈਨੇਡਾ ਜਿਹੜਾ ਗੁੱਡ ਪੋਜੀਸ਼ਨ ਦੇ ਵਿੱਚ ਆ ਇਹਨਾਂ ਡੈਟ ਦੇ ਉੱਤੇ ਜਾਣ ਤੋਂ ਬਾਦ ਵੀ।
ਜੀ ਜੀ,
ਆਲਰਾਈਟ, ਥੈਂਕ ਯੂ ਸੋ ਮੱਚ,
ਵੈਰੀ ਮੱਚ।
ਔਰ ਮੈਂ ਨੰਬਰ ਦੇਣਾ ਚਾਹਾਂਗਾ ਗਰੋਵਰ ਸਾਹਿਬ ਦਾ, ਗਰੋਵਰ ਸਾਹਿਬ ਦਾ ਨੰਬਰ ਹੈ 905-247-0193, 905-247-0193, 7895 ਡਰਾਈਵ, ਯੂਨਿਟ ਨੰਬਰ 214 ਦੇ ਵਿੱਚ ਨੇ, 905-247-0193 ਇਹਨਾਂ ਦਾ ਨੰਬਰ ਹੈ। ਇਸ ਨੰਬਰ 'ਤੇ ਤੁਸੀਂ ਇਹਨਾਂ ਨੂੰ ਸੰਪਰਕ ਕਰਨਾ। ਕੁਝ ਕਮਰਸ਼ੀਅਲ ਅਤੇ ਉਸ ਤੋਂ ਰਾਈਟ ਵੇ ਬਾਅਦ ਪੰਜਾਬ ਦੀਆਂ ਖਬਰਾਂ ਦਾ ਬੁਲੇਟਿਨ ਹੋਵੇਗਾ। ਪ੍ਰੋਗਰਾਮ ਚੰਗਾ ਲੱਗਿਆ ਜ਼ਰੂਰ ਟੈਕਸਟ ਮੈਸੇਜ ਕਰਕੇ ਐਪਰੀਸ਼ੀਏਟ ਕਰਨਾ, ਔਰ ਨਹੀਂ ਵੀ ਚੰਗਾ ਲੱਗਿਆ ਤਾਂ ਵੀ।
ਸਿਮ ਫਰੇਟ ਸਿਸਟਮ ਨੂੰ ਏਜ਼ਡ ਟੀਮ ਡਰਾਈਵਰ ਅਤੇ ਓਨਰ ਆਪਰੇਟਰਸ ਦੀ ਲੋੜ ਹੈ। 1 ਸਾਲ ਦਾ ਤਜਰਬਾ ਹੋਣਾ ਜ਼ਰੂਰੀ। ਡੈਡੀਕੇਟਡ ਅਤੇ ਓਪਨ ਬੋਰਡ, ਬ੍ਰਾਂਡ ਨਿਊ ਅਤੇ ਆਟੋਮੈਟਿਕ ਟਰੱਕ, 1.23 ਸੈਂਟ ਪਰ ਮਾਈਲਸ ਅਤੇ 60 ਸੈਂਟ ਕੈਬ ਫਿਊਲ ਦਿੱਤੇ ਜਾਂਦੇ ਹਨ। ਬਾਕੀ ਸਾਰਾ ਖਰਚਾ ਕੰਪਨੀ ਪੇ ਕਰਦੀ ਹੈ। ਵਧੇਰੀ ਜਾਣਕਾਰੀ ਲਈ ਸੰਪਰਕ ਕਰੋ 647-273-23, 647-273-2320।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਕੈਪਸੂਲ ਟੀਕੇ ਗੋਲੀਆਂ ਨਾਲ ਇਲਾਜ ਨਹੀਂ ਜੇ ਹੋਣਾ, ਜਿਹਨੂੰ ਕਹਿੰਦੇ ਨੇ ਇਲਾਜ ਸ਼ਰੇਆਮ ਨਹੀਂ ਉਹ ਹੋਣਾ। ਮੇਰੀ ਮਾਂ ਦੀ ਸੀ ਮਤ, ਪੁੱਤ ਸੋਚ ਉੱਚੀ ਰੱਖ, ਚੱਲ ਉੱਠ ਛੇਤੀ ਚੱਲ ਸੁਖਮਣੀ ਹੋਮਿਓਪੈਥੀ ਚੱਲ।
ਟਰਸਟਿਡ ਨੇਮ ਇਨ ਹੋਮਿਓਪੈਥੀ, ਸੁਖਮਣੀ ਕਲੀਨਿਕ .com, 416-522-7777, ਯਾਨੀ 416-522-7777।
ਗੋਲੀ ਨਿੱਕੀ ਮਿੱਠੀ ਡੱਬੀ ਚ ਗੜੋਈ ਪਈ ਹੈ, ਗੋਲੀ ਨਿੱਕੀ ਮਿੱਠੀ ਡੱਬੀ ਚ ਗੜੋਈ ਪਈ ਹੈ, ਸੁਖਮਨੀ ਹੋਮਿਓਪੈਥੀ ਹੋਮਿਓਪੈਥੀ ਹੋਈ ਪਈ, ਸੁਖਮਨੀ ਹੋਮਿਓਪੈਥੀ ਹੋਮਿਓਪੈਥੀ ਹੋਈ ਪਈ ਹੈ।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-296-4400, ਜਾਂ ਫਿਰ ਲੰਡਨ 647-401-8230, ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਜੀ ਹਾਂ, ਫਿਰ ਆਓ ਤੁਹਾਨੂੰ ਲੈ ਚੱਲਦੇ ਹਾਂ ਪੰਜਾਬ ਭਾਰਤ, ਜਿੱਥੋਂ ਸਵਰਜੀਤ ਮੋਗਾ ਜੀ ਸਾਡੇ ਨਾਲ ਜੁੜ ਚੁੱਕੇ ਨੇ ਪੰਜਾਬ ਭਾਰਤ ਤੋਂ ਖਬਰਾਂ ਲੈ ਕੇ। ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਜੀ ਬੈਸਟ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ ਵੱਲੋਂ 905-625-0055, 905-625-0055 ਬੈਸਟ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ ਦਾ ਨੰਬਰ ਹੈ ਜੀ। ਅਤੇ ਪਾਪੂਲਰ ਟਾਇਰ ਤੁਸੀਂ ਟਰੱਕ ਟਰੇਲਾਂ ਦੇ ਤੁਸੀਂ ਟਾਇਰ ਪਾਉਣੇ ਨੇ ਤਾਂ 905-672-6665, 905-672-6665 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਗਰੋਸਰੀ ਦੇ ਲਈ ਏਸ਼ੀਅਨ ਫੂਡ ਸੈਂਟਰ, ਏਸ਼ੀਅਨ ਫੂਡ ਸੈਂਟਰ ਦੀ ਕਿਸੇ ਵੀ ਲੋਕੇਸ਼ਨ 'ਤੇ ਤੁਸੀਂ ਨੇੜਲੀ ਲੋਕੇਸ਼ਨ 'ਤੇ ਵਿਜ਼ਿਟ ਕਰਕੇ ਗਰੋਸਰੀ ਕਰ ਸਕਦੇ ਹੋ। ਏਸ਼ੀਅਨ ਫੂਡ ਸੈਂਟਰ ਟੈਕਸ ਪੀਰੀਅਡ 905-621-4100 905-621-4100 ਇਲੈਕਟ੍ਰੋਨਿਕ ਦਾ ਸਮਾਨ ਖਰੀਦ ਰਹੇ 905-621-4100 ਇਹਨਾਂ ਦਾ ਨੰਬਰ ਹੈ। ਤੁਸੀਂ ਕਿਸੇ ਵੀ ਕੰਪਨੀ ਦਾ ਬ੍ਰਾਂਡ ਦਾ ਟੀ ਵੀ ਖਰੀਦਣਾ ਹੈ, ਐੱਲ ਜੀ, ਸੈਮਸੰਗ, ਰੋਕੂ ਟੀ ਵੀ, ਟੀ ਸੀ ਐੱਲ, ਕਿਸੇ ਵੀ ਕੰਪਨੀ ਦਾ ਜੇ ਤੁਸੀਂ ਟੀ ਵੀ ਖਰੀਦਣਾ ਹੈ, ਹੋਮ ਡਿਲੀਵਰੀ ਵੀ ਕਰ ਦਿੰਦੇ ਨੇ। 905-621-4100 905-621-4100 ਇਹਨਾਂ ਦਾ ਨੰਬਰ ਹੈ, ਤੁਸੀਂ ਇਸ ਨੰਬਰ 'ਤੇ ਗੱਲਬਾਤ ਕਰ ਸਕਦੇ ਹੋ। ਸੋ ਪੰਜਾਬ ਤੋਂ ਸੁਰਜੀਤ ਮੋਗਾ ਜੀ ਸਾਡੇ ਨਾਲ ਜੁੜ ਚੁੱਕੇ ਨੇ, ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਖ਼ਬਰਾਂ ਸੁਣਦੇ ਹਾਂ। ਸੁਰਜੀਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਰੇਡੀਓ ਖ਼ਬਰਸਾਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਿਨ ਵੀਰਵਾਰ 14 ਮਈ, ਦੇਸੀ ਮਹੀਨਾ ਜੇਠ ਚੜ ਗਿਆ ਹੈ। ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖ਼ਬਰਾਂ ਸੁਣੋ। ਪਹਿਲਾਂ ਪੇਸ਼ ਨੇ ਖ਼ਾਸ ਖ਼ਾਸ ਖ਼ਬਰਾਂ। ਅਰਵਿੰਦ ਕੇਜਰੀਵਾਲ ਨੇ ਲਾਕਡਾਊਨ 4 ਦੀਆਂ ਸਹੂਲਤਾਂ ਲਈ ਲੋਕਾਂ ਤੋਂ ਲਿਆ ਮਸ਼ਵਰਾ। ਵਿਦੇਸ਼ ਭੇਜੇ ਜਾ ਰਹੇ 5 ਲੱਖ ਮਾਸਕ ਤੇ ਸੈਨੇਟਾਈਜ਼ਰ ਕਸਟਮ ਵਿਭਾਗ ਨੇ ਕੀਤੇ ਜ਼ਬਤ। ਭਾਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਪੰਜਾਬ ਦੇ ਡੀਸੀ ਦਫ਼ਤਰਾਂ ਮੂਹਰੇ ਲਾਏ ਗਏ ਧਰਨੇ। ਆਪਣੀ ਹੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਅੱਗੇ ਕਸੂਤੇ ਫਸੇ ਕੈਪਟਨ। ਜਲੰਧਰ ਵਿੱਚ ਅੱਜ 9 ਤਾਜ਼ਾ ਮਾਮਲਿਆਂ ਨਾਲ ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 1966। ਤੇ ਹੁਣ ਇਹਨਾਂ ਖ਼ਬਰਾਂ ਦੀ ਤਫਸੀਲ ਤੇ ਕੁਝ ਹੋਰ ਖ਼ਬਰਾਂ। ਲਾਕਡਾਊਨ 4 ਵਿੱਚ ਦਿੱਲੀ ਦੇ ਲੋਕ ਕੀ ਸਹੂਲਤ ਲੈ ਸਕਦੇ ਨੇ ਤੇ ਕਿਸ ਚੀਜ਼ ਤੇ ਪਾਬੰਦੀ ਰਹੇਗੀ, ਸੀਐਮ ਕੇਜਰੀਵਾਲ ਨੇ ਅੱਜ ਇਸ ਦੇ ਸੰਕੇਤ ਦਿੱਤੇ ਨੇ। ਡਿਜੀਟਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਐਮ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਨੇ ਜਨਤਾ ਨੂੰ 1 ਦਿਨ ਦਾ ਸਮਾਂ ਦੇ ਕੇ ਸੁਝਾਅ ਮੰਗੇ। 5 ਲੱਖ ਤੋਂ ਵੱਧ ਲੋਕਾਂ ਨੇ ਆਪਣੇ ਸੁਝਾਅ ਦਿੱਤੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਨਾਈ ਦੀਆਂ ਦੁਕਾਨਾਂ, ਸਕੂਲ, ਹੋਟਲ ਤੇ ਸਿਨੇਮਾ ਹਾਲ ਖੋਲ੍ਹਣ ਦੇ ਹੱਕ ਵਿੱਚ ਨਹੀਂ ਹਨ। ਸੀਐਮ ਨੇ ਕਿਹਾ ਕਿ ਸੈਲੂਨ ਤੇ ਸਿਨੇਮਾ ਹਾਲ ਬਾਰੇ ਬਹੁਤੇ ਲੋਕਾਂ ਨੇ ਕਿਹਾ ਕਿ ਅਜੇ ਨਹੀਂ ਖੁੱਲ੍ਹਣੇ ਚਾਹੀਦੇ। ਬਹੁਤੇ ਲੋਕਾਂ ਨੇ ਕਿਹਾ ਕਿ ਨਾਈ ਦੀ ਦੁਕਾਨ ਵੀ ਨਹੀਂ ਖੁੱਲ੍ਹਣੀ ਚਾਹੀਦੀ, ਇਹ ਸਭ ਤੋਂ ਵੱਡਾ ਖਤਰਾ ਹੈ। ਇਸ ਤੋਂ ਇਲਾਵਾ ਕੇਜਰੀਵਾਲ ਨੇ ਕਿਹਾ ਕਿ ਰਾਜਧਾਨੀ ਵਿੱਚ ਬਹੁਤੇ ਲੋਕ ਸਕੂਲ, ਕਾਲਜ ਖੋਲ੍ਹਣ ਦੇ ਹੱਕ ਵਿੱਚ ਨਹੀਂ ਹਨ। ਇਸ ਤੋਂ ਇਲਾਵਾ ਜ਼ਿਆਦਾਤਰ ਲੋਕਾਂ ਨੇ ਹੋਟਲ ਖੋਲ੍ਹਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਹੁਤੇ ਲੋਕਾਂ ਨੇ ਇਹ ਵੀ ਕਿਹਾ ਸੀ ਕਿ ਹੋਟਲ ਬੰਦ ਰਹਿਣਗੇ, ਹਾਲਾਂਕਿ ਰੈਸਟੋਰੈਂਟਾਂ ਨੂੰ ਹੋਮ ਡਿਲੀਵਰੀ ਲਈ ਖੋਲ੍ਹਿਆ ਜਾਣਾ ਚਾਹੀਦਾ ਹੈ। ਜਨਤਾ ਵੱਲੋਂ ਆਏ ਮਸ਼ਵਰਿਆਂ ਵਿੱਚ ਲੋਕਾਂ ਨੇ ਕਿਹਾ ਕਿ ਸ਼ਾਮ ਨੂੰ 7 ਵਜੇ ਤੋਂ ਬਾਅਦ ਲੋਕਾਂ ਨੂੰ ਘਰ ਤੋਂ ਬਾਹਰ ਨਿਕਲਣਾ, ਇਸ ਤਰ੍ਹਾਂ ਦੀ ਕੋਈ ਸੀਮਾ ਨਹੀਂ ਹੋਣੀ ਚਾਹੀਦੀ। ਲੋਕਾਂ ਦੀ ਇੱਕ ਆਮ ਸਹਿਮਤੀ ਹੈ ਕਿ ਜਿੰਨਾ ਖੋਲ੍ਹਿਆ ਜਾਵੇ ਉਸ ਵਿੱਚ ਸਰੀਰਕ ਦੂਰੀ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ, ਮਾਸਕ ਲਾਜ਼ਮੀ ਹੋਣੇ ਚਾਹੀਦੇ ਨੇ। ਇਹਨਾਂ ਤੋਂ ਇਲਾਵਾ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੇ ਸੁਝਾਅ ਦਿੱਤਾ ਕਿ ਆਟੋ ਅਤੇ ਟੈਕਸੀ ਵਿੱਚ 1-1 ਸਵਾਰੀ ਹੋਣੀ ਚਾਹੀਦੀ ਹੈ। ਪਾਰਕ ਵਿੱਚ ਸਵੇਰ ਦੀ ਸੈਰ ਦੀ ਪਰਮਿਸ਼ਨ ਹੋਣੀ ਚਾਹੀਦੀ ਹੈ। ਸ਼ਾਪਿੰਗ ਮਾਲ ਵੀ ਹੌਲੀ ਹੌਲੀ ਖੁੱਲ੍ਹਣੇ ਚਾਹੀਦੇ ਨੇ। ਬੱਸਾਂ ਨੂੰ ਚਲਾਉਣਾ ਚਾਹੀਦਾ ਹੈ ਕਿਉਂਕਿ ਦਫ਼ਤਰ ਖੁੱਲ੍ਹੇ ਨੇ ਅਤੇ ਲੋਕਾਂ ਕੋਲ ਜਾਣ ਲਈ ਕੋਈ ਸਾਧਨ ਨਹੀਂ ਹੈ। ਰਾਜਧਾਨੀ ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ ਰਿਕਾਰਡ 472 ਮਾਮਲੇ ਸਾਹਮਣੇ ਆਏ ਨੇ। ਇਸ ਦੇ ਨਾਲ ਹੀ ਮਰੀਜ਼ਾਂ ਦੀ ਕੁੱਲ ਗਿਣਤੀ 8,000 ਨੂੰ ਪਾਰ ਕਰ ਗਈ ਹੈ, ਜਦੋਂ ਕਿ ਇਸ ਦੌਰਾਨ 2 ਲੋਕਾਂ ਦੀ ਇਨਫੈਕਸ਼ਨ ਨਾਲ ਮੌਤ ਵੀ ਹੋਈ ਹੈ। ਰਾਜ ਦੇ ਸਿਹਤ ਮੰਤਰਾਲੇ ਵੱਲੋਂ ਅੱਜ ਦਿੱਤੀ ਗਈ ਜਾਣਕਾਰੀ ਅਨੁਸਾਰ 472 ਨਵੇਂ ਮਾਮਲਿਆਂ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 8,470 ਤੇ ਪਹੁੰਚ ਗਈ ਹੈ। ਉਧਰ ਦੇਸ਼ ਵਿੱਚ ਕੋਵਿਡ-19 ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਵਾਇਰਸ ਇਸ ਕਦਰ ਤੇਜ਼ੀ ਨਾਲ ਫੈਲ ਰਿਹਾ ਹੈ ਕਿ ਪਿਛਲੇ 24 ਘੰਟਿਆਂ ਵਿੱਚ ਵਾਇਰਸ ਦੇ 3,722 ਨਵੇਂ ਮਾਮਲੇ ਸਾਹਮਣੇ ਆਏ ਨੇ ਅਤੇ ਇਸ ਦੌਰਾਨ 134 ਲੋਕਾਂ ਦੀ ਮੌਤ ਹੋਈ ਹੈ। ਵਾਇਰਸ ਦੇ ਵੱਡੀ ਗਿਣਤੀ ਵਿੱਚ ਮਾਮਲੇ ਸਾਹਮਣੇ ਆਉਣ ਨਾਲ ਪੀੜਿਤ ਮਰੀਜ਼ਾਂ ਦੀ ਗਿਣਤੀ 78,003 ਹੋ ਗਈ ਹੈ ਅਤੇ 2549 ਲੋਕ ਇਸ ਵਾਇਰਸ ਕਰਕੇ ਆਪਣੀ ਜਾਨ ਗਵਾ ਚੁੱਕੇ ਨੇ। ਪੀੜਤਾਂ ਦੀ ਗਿਣਤੀ 78,000 ਤੋਂ ਪਾਰ ਹੋਣ ਤੋਂ ਬਾਅਦ ਭਾਰਤ ਵੀ 50,000 ਤੋਂ ਵੱਧ ਅੰਕੜਿਆਂ ਵਾਲੇ ਦੇਸ਼ਾਂ ਦੀ ਸੂਚੀ ਵਿੱਚ 12ਵੇਂ ਸਥਾਨ ਤੇ ਪਹੁੰਚ ਗਿਆ ਹੈ। ਕੋਰੋਨਾ ਵਾਇਰਸ ਦੇ ਖਤਰੇ ਨੂੰ ਵੇਖਦਿਆਂ ਦੇਸ਼ ਵਿੱਚ ਮਾਸਕ ਅਤੇ ਸੈਨੇਟਾਈਜ਼ਰ ਅਤੇ PPE ਕਿੱਟਾਂ ਦੀ ਲੋੜ ਵੱਧਦੀ ਜਾ ਰਹੀ ਹੈ। ਇਸ ਦਰਮਿਆਨ ਗੈਰ ਕਾਨੂੰਨੀ ਤਰੀਕੇ ਨਾਲ ਜ਼ਰੂਰਤ ਦੀਆਂ ਇਹਨਾਂ ਚੀਜ਼ਾਂ ਨੂੰ ਵਿਦੇਸ਼ ਵਿੱਚ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਹਵਾਈ ਅੱਡੇ ਤੇ ਕਸਟਮ ਵਿਭਾਗ ਨੇ 5,80,000 ਮਾਸਕ, 57 ਲੀਟਰ ਸੈਨੇਟਾਈਜ਼ਰ, ਜਿਸ ਦੀਆਂ 950 ਬੋਤਲਾਂ ਅਤੇ 952 PPE ਕਿੱਟਾਂ ਜ਼ਬਤ ਕੀਤੀਆਂ ਨੇ। ਇਹ ਸਾਰਾ ਸਮਾਨ ਏਅਰ ਕਾਰਗੋ ਜ਼ਰੀਏ ਵਿਦੇਸ਼ ਭੇਜਿਆ ਜਾ ਰਿਹਾ ਸੀ। ਦੇਸ਼ ਵਿੱਚ ਇਸ ਸਮੇਂ ਇਹਨਾਂ ਚੀਜ਼ਾਂ ਦੀ ਸਭ ਤੋਂ ਜ਼ਿਆਦਾ ਲੋੜ ਹੈ, ਇਸ ਲਈ ਇਸ ਸਮਾਨ ਤੇ ਨਿਰਯਾਤ ਤੇ ਪਾਬੰਦੀ ਹੈ। ਦਰਅਸਲ ਦਿੱਲੀ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸਾਰੇ ਸਮਾਨ ਨੂੰ ਗੈਰ ਕਾਨੂੰਨੀ ਰੂਪ ਨਾਲ ਚੀਨ ਨੂੰ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਹ ਸਮਾਨ DGFT ਦੀ ਨਵੀਂ ਗਾਈਡਲਾਈਨਸ ਮੁਤਾਬਕ ਪਾਬੰਦੀ ਸ਼ੁਦਾ ਹੈ। ਇਸ ਮਾਮਲੇ ਦੀ ਜਾਂਚ ਜਾਰੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਕਿਸਾਨਾਂ, ਪ੍ਰਵਾਸੀ ਮਜ਼ਦੂਰਾਂ, ਰੇਹੜੀ ਪਟੜੀ ਵਾਲਿਆਂ ਲਈ ਕਈ ਐਲਾਨ ਕੀਤੇ ਨੇ। ਉਹਨਾਂ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰ, ਕਿਸਾਨ ਅਤੇ ਗਰੀਬ ਸਾਡੀ ਪਹਿਲ ਨੇ। ਸੰਕਟ ਆਉਣ ਤੇ ਅਸੀਂ ਸਭ ਤੋਂ ਪਹਿਲਾਂ ਗਰੀਬ ਦੇ ਖਾਤੇ ਵਿੱਚ ਪੈਸੇ ਪਹੁੰਚਾਉਂਦੇ ਹਾਂ। ਲਾਕਡਾਊਨ ਜ਼ਰੂਰੀ ਹੈ ਪਰ ਸਰਕਾਰ ਲਗਾਤਾਰ ਦਿਨ ਰਾਤ ਕੰਮ ਕਰ ਰਹੀ ਹੈ। ਸੀਤਾਰਮਨ ਨੇ ਕਿਹਾ ਕਿ ਜਿਨ੍ਹਾਂ ਕੋਲ ਰਾਸ਼ਨ ਕਾਰਡ ਜਾਂ ਕੋਈ ਕਾਰਡ ਨਹੀਂ ਹੈ, ਉਹਨਾਂ ਨੂੰ ਵੀ 5 ਕਿਲੋ ਆਟਾ, ਚਾਵਲ ਅਤੇ 1 ਕਿਲੋ ਛੋਲਿਆਂ ਦੀ ਮਦਦ ਦਿੱਤੀ ਜਾਵੇਗੀ। 8 ਕਰੋੜ ਪ੍ਰਵਾਸੀ ਮਜ਼ਦੂਰਾਂ ਨੂੰ ਇਸ ਦਾ ਫਾਇਦਾ ਹੋਵੇਗਾ। ਇਸ ਵਿੱਚ 3500 ਕਰੋੜ ਰੁਪਏ ਦਾ ਖਰਚ ਹੋਵੇਗਾ। ਰਾਜ ਸਰਕਾਰਾਂ ਰਾਹੀਂ ਇਸ ਨੂੰ ਕਾਰਗਰ ਬਣਾਇਆ ਜਾਵੇਗਾ। ਰਾਜਾਂ ਕੋਲ ਹੀ ਇਹਨਾਂ ਮਜ਼ਦੂਰਾਂ ਦੀ ਜਾਣਕਾਰੀ ਹੈ। ਅਗਲੇ 2 ਮਹੀਨੇ ਤੱਕ ਇਹ ਪ੍ਰਕਿਰਿਆ ਇਸੇ ਤਰ੍ਹਾਂ ਲਾਗੂ ਰਹੇਗੀ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਅੱਜ ਪੰਜਾਬ ਭਰ ਦੇ DC ਦਫ਼ਤਰਾਂ ਅੱਗੇ ਧਰਨੇ ਲਾਏ ਗਏ ਅਤੇ ਝੋਨੇ ਦੀ ਬਿਜਾਈ ਲਈ ਬਿਜਲੀ ਦੀ ਸਪਲਾਈ ਲਗਾਤਾਰ ਕਰਨ ਦੀ ਮੰਗ ਕੀਤੀ ਗਈ। ਇਸ ਦੌਰਾਨ ਲੁਧਿਆਣਾ ਦੇ DC ਦਫ਼ਤਰ ਅੱਗੇ ਵੀ ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਕਿਸਾਨ ਸਾਥੀਆਂ ਨੂੰ ਨਾਲ ਲੈ ਕੇ ਪਹੁੰਚੇ। ਇਸ ਦੌਰਾਨ ਧਰਨਾ ਤਾਂ ਲਾਇਆ ਗਿਆ ਪਰ ਆਪਸ ਵਿੱਚ ਦਾਇਰਾ ਵੀ ਮੇਨਟੇਨ ਕਰਕੇ ਰੱਖਿਆ ਗਿਆ। ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਸਰਕਾਰ ਸ਼ਰਾਬ ਦੀ ਤਾਂ ਘਰ ਘਰ ਡਿਲੀਵਰੀ ਕਰਨ ਨੂੰ ਤਿਆਰ ਹੋ ਗਈ ਹੈ ਪਰ ਸਰਕਾਰ ਤੋਂ ਬੀਜਾਂ ਦੀ ਡਿਲੀਵਰੀ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਲੇਬਰ ਉਹਨਾਂ ਨੂੰ ਨਹੀਂ ਮਿਲ ਰਹੀ। ਜੋ ਲੇਬਰ ਬੀਤੇ ਸਾਲ 2000 ਰੁਪਏ ਵਿੱਚ ਕੰਮ ਕਰਦੀ ਸੀ ਉਹ ਅੱਜ 10-10 ਹਜ਼ਾਰ ਰੁਪਇਆ ਮੰਗ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰਾਂ ਦਾ ਕਿਸਾਨਾਂ ਵੱਲ ਕੋਈ ਧਿਆਨ ਨਹੀਂ ਹੈ। ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਝੋਨੇ ਦਾ ਸੀਜ਼ਨ ਆ ਗਿਆ ਪਰ ਹਾਲੇ ਤੱਕ ਉਹਨਾਂ ਨੂੰ ਬਿਜਲੀ ਦੀ ਨਿਰੰਤਰ ਸਪਲਾਈ ਸ਼ੁਰੂ ਨਹੀਂ ਕੀਤੀ ਗਈ ਜਿਸ ਕਾਰਨ ਕਿਸਾਨ ਪਨੀਰੀ ਬੀਜਣ ਤੋਂ ਵੀ ਬੈਠੇ ਹੋਏ ਨੇ। ਮੰਤਰੀਆਂ ਦੇ ਵਿਰੋਧ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਟੈਕਸੇਸ਼ਨ ਵਿਭਾਗ ਤੋਂ ਲਾਂਭੇ ਕਰ ਦਿੱਤਾ। ਕੈਪਟਨ ਨੇ ਸੋਚਿਆ ਕਿ ਸ਼ਾਇਦ ਅਜਿਹਾ ਕਰਨ ਨਾਲ ਉਹ ਸੁਰਖਰੂ ਹੋ ਗਏ ਪਰ ਆਪਣੀ ਹੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਸਾਹਮਣੇ ਉਹ ਕਸੂਤੇ ਘਿਰ ਗਏ ਨੇ ਕਿਉਂਕਿ ਵਿਧਾਇਕਾਂ ਤੇ ਮੰਤਰੀਆਂ ਨੇ ਕਰਨ ਅਵਤਾਰ ਸਿੰਘ ਨੂੰ ਮੁੱਖ ਸਕੱਤਰ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਸ਼ਰਾਬ ਤੋਂ ਹੋ ਰਹੀ ਆਮਦਨੀ ਵਿੱਚ ਹਰ ਸਾਲ ਪੈ ਰਹੇ ਘਾਟੇ ਦੀ ਵੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ ਹੈ। ਕਰਨ ਅਵਤਾਰ ਸਿੰਘ ਖਿਲਾਫ ਕੈਪਟਨ ਦੇ ਵਿਧਾਇਕ ਰਾਜਾ ਵੜਿੰਗ ਨੇ 1 ਤੋਂ ਬਾਅਦ 1 9 ਟਵੀਟ ਕੀਤੇ। ਇਸ ਤੋਂ ਇਲਾਵਾ ਸੰਗਤ ਸਿੰਘ ਗਿਲਜੀਆਂ, ਸਮਾਣਾ ਤੋਂ ਵਿਧਾਇਕ ਰਜਿੰਦਰ, ਵਿਧਾਇਕ ਕੁਲਬੀਰ ਜੀਰਾ, ਦਵਿੰਦਰ ਮੀਤ ਪਹਾੜਾ ਨੇ ਸੋਸ਼ਲ ਮੀਡੀਆ ਜ਼ਰੀਏ ਕੈਪਟਨ ਤੱਕ ਆਪਣੀ ਸ਼ਿਕਾਇਤ ਪਹੁੰਚਾਈ ਹੈ। ਇਹ ਵਿਧਾਨ ਪਹਿਲਾਂ ਵੀ ਝੰਡਾ ਚੁੱਕ ਚੁੱਕੇ ਨੇ ਪਰ ਨਵੇਂ ਮੁੱਦੇ ਤੇ ਇਹਨਾਂ ਨੂੰ ਮੰਤਰੀਆਂ ਦਾ ਵੀ ਸਾਥ ਮਿਲ ਰਿਹਾ ਹੈ। ਉਹਨਾਂ ਕਰਨ ਅਵਤਾਰ ਸਿੰਘ ਨੂੰ ਮੁੱਖ ਸਕੱਤਰ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਤੇ ਕਿਹਾ ਕਿ ਸਾਡਾ ਵਿਰੋਧ ਜਾਰੀ ਰਹੇਗਾ। ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਨੀਤੀਆਂ ਬਣਾਉਣ 'ਚ ਅਫਸਰਾਂ ਦਾ ਅਹਿਮ ਰੋਲ ਰਹਿੰਦਾ ਹੈ। ਇਸ ਦੇ ਜੋ ਘਾਟੇ ਸਾਹਮਣੇ ਆ ਰਹੇ ਨੇ ਉਹਨਾਂ ਦੀ ਤੁਰੰਤ ਜਾਂਚ ਹੋਣੀ ਚਾਹੀਦੀ ਹੈ। ਕੈਪਟਨ ਸਰਕਾਰ ਵਿੱਚ ਇੱਕ ਹੋਰ ਵਿਵਾਦ ਛਿੜ ਗਿਆ ਜੋ ਸ਼ਾਇਦ ਹੁਣ ਕਰਨ ਅਵਤਾਰ ਸਿੰਘ ਨੂੰ ਮੁੱਖ ਸਕੱਤਰ ਦੇ ਅਹੁਦੇ ਤੋਂ ਲਾਂਭੇ ਕਰਨ ਮਗਰੋਂ ਹੀ ਥੰਮੇਗਾ। ਉਧਰ ਆਪਣਿਆਂ ਦੇ ਵਿਰੋਧ ਨੂੰ ਵੇਖਦਿਆਂ ਸ਼੍ਰੋਮਣੀ ਅਕਾਲੀ ਦਲ, BJP ਤੇ ਆਮ ਆਦਮੀ ਪਾਰਟੀ ਵੀ ਮੈਦਾਨ ਵਿੱਚ ਆ ਗਈਆਂ ਨੇ। ਅਜਿਹੇ ਵਿੱਚ ਪਹਿਲਾਂ ਹੀ ਆਲੋਚਨਾ ਦਾ ਸ਼ਿਕਾਰ ਹੋ ਰਹੀ ਕੈਪਟਨ ਸਰਕਾਰ ਲਈ ਔਖੀ ਹਾਲਤ ਬਣ ਗਈ ਹੈ। ਸਿਆਸੀ ਮਾਹਰਾਂ ਦੀ ਮੰਨੀਏ ਤਾਂ ਜੇਕਰ ਕੈਪਟਨ ਇਸ ਵਿਵਾਦ ਨੂੰ ਛੇਤੀ ਨਾ ਸੰਭਾਲ ਸਕੇ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਨੂੰ ਇਸਦਾ ਵੱਡਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਪੰਜਾਬ ਵਿੱਚ ਸ਼ਰਾਬ ਦੇ ਠੇਕੇਦਾਰਾਂ ਨੇ ਆਬਕਾਰੀ ਵਿਭਾਗ ਦੀਆਂ ਨੀਤੀਆਂ ਪ੍ਰਤੀ ਅਸੰਤੁਸ਼ਟਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਦੋਂ ਤੱਕ ਸੂਬਾ ਸਰਕਾਰ ਆਪਣੇ ਫੈਸਲਿਆਂ ਵਿੱਚ ਤਬਦੀਲੀ ਨਹੀਂ ਕਰਦੀ ਜਾਂ ਸਪਸ਼ਟ ਨੀਤੀ ਜਾਰੀ ਨਹੀਂ ਕਰਦੀ ਉਦੋਂ ਤੱਕ ਠੇਕੇ ਨਹੀਂ ਖੋਲ੍ਹੇ ਜਾਣਗੇ। ਇਸ ਬਾਰੇ ਅੰਮ੍ਰਿਤਸਰ ਦੇ ਸਥਾਨਕ ਹੋਟਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਇਕੱਠੇ ਹੋਏ ਸ਼ਰਾਬ ਦੇ ਠੇਕੇਦਾਰਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਕੋਰੋਨਾ ਸੰਕਟ ਤੋਂ ਪਹਿਲਾਂ ਸਰਕਾਰ ਦੁਆਰਾ ਜਾਰੀ ਆਬਕਾਰੀ ਨਿਯਮਾਂ ਅਧੀਨ 20% ਵਾਧੇ ਨਾਲ ਠੇਕੇ ਲਏ ਗਏ ਸਨ ਪਰ ਕੋਵਿਡ-19 ਕਾਰਨ ਲਾਗੂ ਕੀਤੀ ਗਈ ਤਾਲਾਬੰਦੀ ਦੇ ਚੱਲਦਿਆਂ ਠੇਕਿਆਂ ਨੂੰ ਮੁਕੰਮਲ ਤੌਰ ਤੇ ਬੰਦ ਰੱਖਣਾ ਪਿਆ ਹੈ। ਜਲੰਧਰ ਵਿੱਚ ਅੱਜ ਕੋਵਿਡ-19 ਵਾਇਰਸ ਤੋਂ ਪੀੜਿਤ 9 ਹੋਰ ਮਰੀਜ਼ਾਂ ਦੇ ਮਿਲਣ ਨਾਲ ਗਿਣਤੀ ਵੱਧ ਕੇ ਜ਼ਿਲ੍ਹੇ ਵਿੱਚ 208 ਹੋ ਗਈ ਹੈ ਜਿਨ੍ਹਾਂ 'ਚ 2 ਮਰੀਜ਼ ਪਹਿਲਾਂ ਪੀੜਿਤ ਆਏ 1 ਡਾਕਟਰ ਦੇ ਸੰਪਰਕ ਵਿੱਚ ਸਨ ਜਦਕਿ ਬਾਕੀ ਮਰੀਜ਼ਾਂ ਦੇ ਸੰਪਰਕ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਕੁੱਲ ਅੰਕੜਾ 1966 ਹੋ ਗਿਆ ਹੈ। ਹੁਣ ਤੱਕ 33 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਤੇ 200 ਲੋਕ ਇਸ ਲਾਗ ਤੋਂ ਉੱਭਰ ਚੁੱਕੇ ਹਨ। ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ, ਰੱਬ ਰਾਖਾ।
Andrea Horvath, leader of Ontario's official opposition, New Democrats. Ethnic and community media are more important than ever during COVID-19. That's why the NDP caucus has been fighting for a media stabilization fund and dedicated advertising dollars. The current government hasn't budged yet, but let's not give up. Let's make sure ethnic and community media can keep giving you the facts and stories you need.
ਟੈਕਸਪ੍ਰੇਟ ਤੁਸੀਂ ਇੱਥੋਂ ਆਡੀਓ ਵੀਡੀਓ ਦਾ ਸਾਰਾ ਸਮਾਨ ਲੈ ਸਕਦੇ ਹੋ ਜਿਵੇਂ ਕਿ ਟੀਵੀ ਸਪੀਕਰ ਬਲੂਟੁੱਥ ਵਾਇਰਲੈਸ ਸਪੀਕਰ ਪ੍ਰੋਜੈਕਟਰ ਅਤੇ ਉਹਨਾਂ ਦੇ ਸਟੈਂਡ ਵੀ ਮਿਲਦੇ ਹਨ ਇਸ ਦੇ ਨਾਲ ਹੋਮ ਸਿਕਿਉਰਿਟੀ ਪ੍ਰੋਡਕਟਸ ਵਾਈਫਾਈ ਕੈਮਰਾ ਵੀਡੀਓ ਡੋਰਬੈਲ ਆਦਿ ਵੀ ਇੰਸਟਾਲ ਕਰਦੇ ਹਨ ਹੋਮ ਆਫਿਸ ਪ੍ਰੋਡਕਟਸ ਤੇ ਸਮਾਲ ਹੋਮ ਅਪਲਾਇੰਸਿਸ ਅਤੇ ਇਸ ਦੇ ਨਾਲ ਹੀ ਮੋਬਾਈਲ ਕੰਪਿਊਟਰ ਲੈਪਟਾਪ ਆਦਿ ਦਾ ਸਾਰਾ ਸਮਾਨ ਮਿਲਦਾ ਹੈ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 905-641-4400 ਜੀ ਹਾਂ 905-621-4100 ਜਾਂ ਅੱਜ ਹੀ ਪਹੁੰਚੋ 8770 ਦਾ ਗੋ ਰੋਡ ਬ੍ਰੈਂਪਟਨ
ਬਿਲਕੁਲ ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਇਉਂ ਲੱਗਿਆ ਸਮਝ
ਜੀ ਮੈਕਰੋ ਗਲੋਬਲ ਦੇ ਸੀਮਾ ਬਿਆਨਾ ਫੈਮਿਲੀ ਸਪਾਊਸ ਸਟੂਡੈਂਟ ਵਿਜ਼ਿਟਰ ਜਾਂ ਸਕਿਲਡ ਵੀਜ਼ਾ ਕੈਟੇਗਰੀ ਚਾਹੇ ਕੋਈ ਵੀ ਹੋਵੇ ਸਭ ਲਈ ਇੱਕੋ ਨਾਮ ਸੀਮਾ ਬਿਆਨਾ
ਕਾਲ 905-452-0000
Brampton Truck Repair and Tire Center like aaye han grand opening special offer
kisi bhi tarah di truck repair truck tire oil change brake adjustment ate AC da koi bhi kaam karona hove
te naal hi naal je kisi nu bobtail parking di lod hai ta tusi inhan nu sampark kar sakde ho inhan kol thaan rent vaste maujood hai
sveer de 7 to raat de 10 baje tak kaam karde han ate hafte de 7 din khulle han
je tusi truck repair da kharcha ikko wari pay nahi kar sakde ta eh todi payment small installment vich vi accept karde han
ਸਟੀਲ ਅਤੇ ਐਡਵਾਂਸ ਦੇ ਨੇੜੇ ਹਨ ਅੱਜ ਹੀ ਪਹੁੰਚੋ 3 ਐਲਫਰਡ ਕਿਊਨ ਬੁਲੇਵਾਰਡ ਯੂਨਿਟ 1
ਜਾਂ ਫਿਰ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 905-790-1221
ਪ੍ਰੋਮੋ ਖਬਰਾਂ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਕੱਲ੍ਹ ਨੂੰ ਪੰਜਾਬੀ ਪੋਸਟ ਅਖਬਾਰ ਛਪ ਕੇ ਵੱਖ ਵੱਖ ਸਟੋਰਾਂ ਅਤੇ ਬਾਕਸ ਦੇ ਵਿੱਚ ਪਹੁੰਚ ਜਾਣਾ ਤੁਸੀਂ ਦੀ ਕਾਪੀ ਕਿਸੇ ਵੀ ਨੇੜਲੇ ਭਾਰਤੀ ਸਟੋਰ ਦਾ ਜਿੱਥੇ ਇੱਥੇ ਸਾਡੇ ਬਾਕਸ ਪਏ ਨੇ ਉੱਥੋਂ ਪ੍ਰਾਪਤ ਕਰਨੀ ਹੈ ਸੋ ਪੰਜਾਬੀ ਪੋਸਟ ਅਖਬਾਰ ਹੁਣ ਸਿਰਫ ਸ਼ੁੱਕਰਵਾਰ ਵਾਲੇ ਦਿਨ ਛਪ ਕੇ ਤੁਹਾਡੇ ਤੱਕ ਆਉਂਦਾ ਹੈ ਸੋ ਪੈਂਡੈਮਿਕ ਦੀ ਮਾਰ ਹੇਠ ਆਇਆ ਇਹ ਭਾਰਤ ਤੋਂ ਬਾਅਦ ਇੱਕੋ ਇੱਕ ਸ਼ਬਦ ਆ ਡੇਲੀ ਪੰਜਾਬੀ ਦਾ ਅਖਬਾਰ ਇਹ ਵੀ ਹਫ਼ਤਾਵਾਰੀ ਹੋ ਚੁੱਕਿਆ ਔਰ ਅੱਗੇ ਚੱਲ ਕੇ ਇਸ ਦੇ ਉੱਤੇ ਵਿਚਾਰਾਂ ਹੋਣਗੀਆਂ ਕਿ ਜੇ ਇਕੋਨਮੀ ਦੁਬਾਰਾ ਕਿਸ ਤਰ੍ਹਾਂ ਚੱਲਦੀ ਹੈ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਅਤੇ ਦੁਬਾਰਾ ਇਸ ਨੂੰ ਡੇਲੀ ਖੁੱਲ੍ਹ ਸਕੇਗਾ ਜਾਂ ਨਹੀਂ ਪਰ ਹਾਲ ਦੀ ਘੜੀ ਇਹ ਸਿਰਫ ਔਰ ਸਿਰਫ ਸ਼ੁੱਕਰਵਾਰ ਨੂੰ ਛਪ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੁੰਦਾ ਔਰ ਇਸ ਦਾ ਡਿਜੀਟਲ ਜਿਹੜਾ ਐਡੀਸ਼ਨ ਹੈ ਉਹ ਤੁਸੀਂ ਐਵਰੀ ਡੇ ਪੰਜਾਬੀ ਪੋਸਟ .ca ਵੈਬਸਾਈਟ ਦੇ ਉੱਤੇ ਜਾ ਕੇ ਪੜ੍ਹਦੇ ਹੋ ਪੰਜਾਬੀ ਪੋਸਟ .ca ਦੇ ਉੱਤੇ ਪ੍ਰੋਗਰਾਮ ਖਬਰ ਸਾਹਿਬ 'ਚ ਮੇਰੇ ਨਾਲ ਇਸ ਸਮੇਂ ਬਲਰਾਜ ਦਿਓਲ ਜੀ ਨੇ ਬਲਰਾਜ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਮਿਹਰਬਾਨੀ ਜੀ
ਥੈਂਕ ਯੂ ਸੋ ਮੱਚ ਤੁਸੀਂ ਐਪਰੀਸ਼ੀਏਟ ਕੀਤਾ ਜੋ ਸਾਡੀ ਗੱਲਬਾਤ ਇਸ ਸਮੇਂ ਹਰਚਰਨ ਗਰੋਵਰ ਜੀ ਦੇ ਨਾਲ ਹੋਈ ਹੈ ਲੇਕਿਨ ਇਹ ਟੌਪਿਕ ਬੜਾ ਵੱਡਾ ਇਸ ਦੇ ਉੱਤੇ ਹੋਰ ਬਹੁਤ ਸਾਰਾ ਹਜੇ ਕੁਛ ਕਿਹਾ ਜਾ ਸਕਦਾ ਹੈ ਅਤੇ ਅਸੀਂ ਸਿਰਫ ਇੱਕ ਸਟੀਫਨ ਹਾਰਪਰ ਸਾਹਿਬ ਦੇ ਆਰਟੀਕਲ ਨੂੰ ਲੈ ਕੇ ਗੱਲ ਕੀਤੀ ਸੀ ਕਿ ਜੇ ਅੱਜ ਦੇਖੀਏ ਅਸੀਂ ਅੱਜ ਇੱਕ ਹੋਰ ਜਿਹੜਾ ਆਰਟੀਕਲ ਹੈ ਜੌਨ ਇਬਜ਼ਨ ਦਾ ਉਹ ਵੀ ਕਾਫੀ ਸਰਕੂਲੇਟ ਕਰ ਰਿਹਾ ਅਤੇ ਹੁਣ ਜਿਉਂ ਜਿਉਂ ਇਹ ਸਾਰੇ ਪੈਸੇ ਖਰਚੇ ਜਾ ਰਹੇ ਨੇ ਕੈਨੇਡਾ ਵੱਲੋਂ ਉਹਦੇ ਜਦੋਂ ਜਿਹੜੇ ਇਕੋਨੋਮਿਸਟ ਨੇ ਉਹਦਾ ਅਨੈਲਿਸਿਸ ਕਰ ਰਹੇ ਨੇ ਤਾਂ ਉਹ ਕੋਈ ਬਹੁਤੀਆਂ ਵਧੀਆ ਖਬਰਾਂ ਨਹੀਂ ਦੇ ਰਹੇ ਗੇ ਸੋ ਤੁਹਾਡਾ ਕੀ ਓਪੀਨੀਅਨ ਹੈ ਸਾਰੇ ਕਾਸੇ ਦੇ ਬਾਰੇ 'ਚ
ਇੱਕ ਤਾਂ ਤੁਹਾਡੀ ਗੱਲਬਾਤ ਬਹੁਤ ਹੀ ਇੰਟਰਸਟਿੰਗ ਸੀ ਕਿਉਂਕਿ ਜਿਹੜੇ ਫਾਈਨੈਂਸ਼ੀਅਲ ਮੈਟਰਸ ਆ ਜਗਦੀਸ਼ ਜੀ ਉਹਨਾਂ ਨੂੰ ਸਮਝਣਾ ਬੜਾ ਮੁਸ਼ਕਲ ਹੁੰਦਾ ਈਵਨ ਮੇਰੇ ਵਰਗਾ ਬੰਦਾ ਜਿਹੜਾ 45 ਸਾਲਾਂ ਤੋਂ ਇਸ ਦੇਸ਼ ਵਿੱਚ ਰਹਿ ਰਿਹਾ ਤੇ ਲਗਾਤਾਰ ਪੜ੍ਹ ਰਿਹਾ ਇਹਦੇ ਬਾਰੇ ਕਿਉਂਕਿ ਮੈਂ ਐਕਸਪਰਟ ਨਹੀਂ ਹਾਂ ਇਕੋਨਮੀ ਤੇ ਮੈਨੂੰ ਵੀ ਕਈ ਚੀਜ਼ਾਂ ਬੜੀਆਂ ਮੁਸ਼ਕਲ ਆ ਪਰ ਫਿਰ ਵੀ ਜਿਹੜੀਆਂ ਚੀਜ਼ਾਂ ਸਮਝ ਆ ਜਾਂਦੀਆਂ ਉਹ ਕਾਫੀ ਹੈਰਾਨ ਕਰਨਾ ਜਿਵੇਂ ਸਟੀਵਨ ਹਾਰਪਰ ਨੇ ਇਸ ਕਰਕੇ ਵਾਰਨ ਕੀਤਾ ਉਹ ਕੈਨੇਡਾ ਦੀ ਇਕੱਲੀ ਦੀ ਗੱਲ ਨਹੀਂ ਕੀਤੀ ਉਹਨੇ ਜਿਹੜਾ ਵਾਲ ਸਟਰੀਟ ਜਰਨਲ ਦੇ ਵਿੱਚ ਉਹਨਾਂ ਦਾ ਆਰਟੀਕਲ ਹੈ ਉਹਨਾਂ ਨੇ ਜਨਰਲੀ ਜਿਹੜੀਆਂ ਸਰਕਾਰਾਂ ਦਾ ਖਰਚਾ ਵਧਿਆ ਸਪੈਂਡਿੰਗ ਵਧੀਆ ਉਹਦੇ 'ਤੇ ਕਮੈਂਟ ਕੀਤਾ ਕਿ ਜੇ ਖਰਚਾ ਜਲਦੀ ਕਾਬੂ ਨਾ ਕੀਤਾ ਗਿਆ ਤੇ ਫਿਰ ਇਹੋ ਫਾਈਨੈਂਸ਼ੀਅਲ ਕ੍ਰਾਈਸਿਸ ਸਰਕਾਰਾਂ ਵਾਸਤੇ ਖੜਾ ਕਰ ਸਕਦਾ ਉਹਦੇ ਵਿੱਚ ਜਦੋਂ ਕੋਈ ਆਪਾਂ ਪਿਛਲੀ ਹਿਸਟਰੀ ਦੇਖੀਏ ਤੇ ਜਦੋਂ ਜਾਂ ਕ੍ਰਿਸਟੀਆਂ ਦੀ ਮਿਨਿਸਟਰੀ ਦੇ ਵੇਲੇ 90s ਦੇ ਸ਼ੁਰੂ ਤੋਂ ਕੋਈ 92-93 ਤੋਂ ਤਕਰੀਬਨ 97 ਤੱਕ ਕਾਫੀ ਕ੍ਰਾਈਸਿਸ ਸੀ ਜਿਹੜਾ ਪੇਮੈਂਟ ਦਾ ਸੀ ਗਵਰਨਰ ਕੈਨੇਡਾ ਦੇ ਦਾ ਡੈਟ ਜਿਹੜਾ ਉਹਦੀ ਪੇਮੈਂਟ ਦਾ ਉਹਦਾ ਇੱਕ ਕਾਰਨ ਉਦੋਂ ਤੇ ਹੁਣ ਜਿਹੜਾ ਬਹੁਤ ਵੱਡਾ ਫਰਕ ਆ ਉਹ ਹੈਗਾ ਇੰਟਰਸਟ ਦਾ ਵਿਆਜ ਦਾ
ਜੀ ਜੀ
ਉਦੋਂ ਸਰਕਾਰ ਕਿਉਂਕਿ ਆਪਣਾ ਜਿਹੜਾ ਕਰਜ਼ਾ ਆ ਉਹ ਕੈਨੇਡਾ ਸੇਵਿੰਗਸ ਬੌਂਡ ਜਾਂ ਟ੍ਰੈਜਰੀ ਬਿਲਸ ਸ਼ਾਰਟ ਟਰਮ ਵਾਸਤੇ ਯੂਜ਼ ਕਰਦੀ ਆ ਪੈਸੇ ਰੇਜ਼ ਕਰਨ ਵਾਸਤੇ ਲੌਂਗ ਟਰਮ ਹੁੰਦਾ ਕੈਨੇਡਾ ਸੇਵਿੰਗਸ ਬੌਂਡ ਉਹਦੇ 'ਤੇ ਉਦੋਂ ਜਿਹੜਾ ਇੰਟਰਸਟ ਸੀ ਉਹ 10% ਸੀਗਾ 10 ਸਾਲ ਦੇ ਸੇਵਿੰਗਸ ਬੌਂਡ 'ਤੇ ਤੇ ਹੁਣ ਉਹ ਜਿਹੜਾ ਇੰਟਰਸਟ ਆ ਉਹ 1% ਤੋਂ ਵੀ ਘੱਟ ਆ, ਉਹ ਪੁਆਇੰਟ ਜਿਹੜਾ ਮੈਂ ਪੜਿਆ 0.59% ਆ
ਜੀ ਜੀ।
ਸੋ ਇਸ ਕਰਕੇ ਜਿਹੜਾ ਸਰਕਾਰ ਨੂੰ ਅਦਾਇਗੀ ਕਰਨੀ ਪੈ ਰਹੀ ਆਪਣੇ ਕਰਜ਼ੇ ਦੇ ਉੱਤੇ ਉਹ ਜ਼ਿਆਦਾ ਨਹੀਂ ਹੈ ਇੰਨੀ, ਪਰ ਇੰਟਰਸਟ ਰੇਟ ਕੋਈ ਪੱਥਰ 'ਤੇ ਲਕੀਰ ਨਹੀਂ ਹੈ ਕਿ ਵਧਣੇ ਨਹੀਂ, ਜੇ ਦੁਨੀਆਂ ਦੇ ਵਿੱਚ ਇੰਟਰਸਟ ਰੇਟ ਵਧੇ ਤਾਂ ਕੈਨੇਡਾ ਵਿੱਚ ਵੀ ਵੱਧ ਜਾਣੇ ਆ, ਫਿਰ ਸਰਕਾਰ ਦੀ ਜਿਹੜੀ ਇਹ ਬੋਰੋਇੰਗ ਆ ਇਹ ਆਪਣੇ ਆਪ ਮਹਿੰਗੀ ਹੋ ਜਾਣੀ ਆ, ਇਹਦੇ ਉੱਤੇ ਫਿਰ ਜ਼ਿਆਦਾ ਵਿਆਜ ਦੇਣਾ ਪੈਣਾ, ਉਦੋਂ ਇਹਨੇ ਅਨਮੈਨੇਜੇਬਲ ਹੋ ਜਾਣਾ, ਜਿਵੇਂ ਜਾਂ ਕ੍ਰਿਸਟੀਆਂ ਦੇ ਪ੍ਰਧਾਨ ਮੰਤਰੀ ਹੁੰਦਿਆਂ ਹੋਇਆ, ਪਾਲ ਮਾਰਟਨ ਦੇ ਫਾਈਨਾਂਸ ਮਿਨਿਸਟਰ ਹੁੰਦਿਆਂ ਹੋਇਆ ਹੋ ਗਿਆ ਸੀ, ਫਿਰ ਉਹਨਾਂ ਨੇ ਔਸਟੈਰਿਟੀ ਮੈਜਰ ਜਿਹਨੂੰ ਆਪਾਂ ਕਹਿੰਦੇ ਹਾਂ, ਸਰਕਾਰ ਆਪਣੀ ਬੈਲਟ ਟਾਈਟ ਕਰਦੀ ਆ, ਸਰਕਾਰ ਖਰਚਾ ਆਪਣਾ ਘੱਟ ਕਰਦੀ ਆ, ਸੇਵਾਵਾਂ ਦੇ ਵਿੱਚ ਕਟੌਤੀ ਕਰਦੀ ਆ, ਸੂਬਿਆਂ ਨੂੰ ਟ੍ਰਾਂਸਫਰ ਪੇਮੈਂਟ ਵਿੱਚ ਕਟੌਤੀ ਕਰਦੀ ਆ, ਉਹਦੇ ਨਾਲ ਗਾਂਹ ਸੂਬੇ ਆਪਣੀਆਂ ਸੇਵਾਵਾਂ ਵਿੱਚ ਕਟੌਤੀ ਕਰਦੇ ਆ, ਸੋ ਉਹ ਫਿਰ ਲੋਕ ਜਿਹੜੀ ਪਿੰਚ ਆ ਜਿਹੜੀ ਉਹ ਮਹਿਸੂਸ ਕਰਦੇ ਆ ਕਿ ਦੇਖੋ ਜੀ ਹੁਣ ਸਰਕਾਰ, ਪਹਿਲਾਂ ਪੈਸਾ ਸਰਕਾਰ ਸਿੱਟ ਰਹੀ ਸੀ, ਹੁਣ ਸਰਕਾਰ ਪੈਸਾ ਦੇ ਨਹੀਂ ਰਹੀ, ਉਦੋਂ ਉਹ ਸੇਵਾਵਾਂ ਨੂੰ ਵਾਪਸ ਲੈਣਾ, ਸੇਵਾਵਾਂ ਨੂੰ ਸ਼ਰਿੰਕ ਕਰਨਾ ਜਿਹੜਾ ਆ ਉਹ ਫਿਰ ਬਹੁਤ ਹਰਟ ਕਰਦਾ ਲੋਕਾਂ ਨੂੰ, ਇਹ ਸਟੀਵਨ ਹਾਰਪਰ ਦਾ ਕਹਿਣਾ ਸੀ
ਜੀ। ਆਲਰਾਈਟ, ਥੈਂਕ ਯੂ ਸੋ ਮਚ, ਧੰਨਵਾਦ ਕਿ ਏਡੀ ਗਰੋਵਰ ਸਾਹਿਬ ਨੇ ਵੀ ਗੱਲ ਕੀਤੀ ਹੈ ਕਿ ਜਿਹੜਾ ਇਹ ਬੌਂਡਸ ਦਾ ਇੰਟਰਸਟ ਰੇਟ ਆ ਉਹ ਬਹੁਤ ਇਸ ਸਮੇਂ ਲੋਅ ਆ ਅਤੇ ਉਹਦੇ ਨਾਲ ਪੇਮੈਂਟ ਘੱਟ ਬਣਦੀ ਹੈ, ਜੇ ਵੱਧ ਗਿਆ ਤਾਂ ਫਿਰ ਅਨਮੈਨੇਜੇਬਲ ਸਾਰਾ ਹੋ ਜਾਵੇਗਾ। ਬੌਂਡਸ ਬਾਰੇ ਵੀ ਥੋੜ੍ਹਾ ਜਿਹਾ ਜਿੰਨੀ ਤੁਹਾਨੂੰ ਨੌਲੇਜ ਹੈ ਇਸ ਦੇ ਬਾਰੇ 'ਚ, ਬੌਂਡਸ ਕਿਸ ਤਰ੍ਹਾਂ ਕੰਮ ਕਰਦੇ ਨੇ, ਜਿਹੜੇ ਦੂਸਰੇ ਮੁਲਕ ਨੇ ਜਿਵੇਂ ਹੁਣ ਚਾਈਨਾ ਨੇ ਅਮੈਰੀਕਾ ਤੋਂ ਟ੍ਰਿਲੀਅਨ ਡਾਲਰ ਦੇ ਬੌਂਡ ਖਰੀਦੇ ਹੋਏ ਨੇ, ਕੈਨੇਡਾ ਤੋਂ ਖਰੀਦੇ ਹੋਏ ਨੇ, ਹੋਰਾਂ ਮੁਲਕਾਂ ਤੋਂ ਖਰੀਦੇ ਹੋਏ ਨੇ, ਇਸੇ ਤਰ੍ਹਾਂ ਹੀ ਲੋਕਾਂ ਨੇ ਕੈਨੇਡਾ ਤੋਂ ਬੌਂਡ ਖਰੀਦੇ ਹੋਏ ਨੇ, ਉਹ ਜਿਹੜਾ ਪੈਸਾ ਉਹ ਅੱਗੇ ਜਿਹੜੀ ਗਵਰਨਮੈਂਟ ਆ ਸਰਕੂਲੇਟ ਕਰਦੀ ਹੈ। ਜੇ 2 ਮਿੰਟ ਦੇ ਵਿੱਚ ਇਹਦੇ ਬਾਰੇ ਵੀ ਥੋੜ੍ਹੀ ਜਿਹੀ ਜਾਣਕਾਰੀ।
ਇਹ ਬਹੁਤ ਹੀ ਇੰਟਰਸਟਿੰਗ ਸਿਨੇਰੀਓ ਜਿਹੜਾ ਤੁਸੀਂ ਹੁਣ ਛੇੜਿਆ। ਪਹਿਲਾਂ ਤਾਂ ਸਰਕਾਰਾਂ ਮੋਸਟਲੀ ਜਿਹੜੇ ਬੌਂਡਸ ਵਗੈਰਾ ਅੱਜ ਤੋਂ 50-60 ਸਾਲ ਪਿੱਛੇ ਨੂੰ ਜਾਈਏ ਤੇ ਉਹ ਆਪਣੇ ਦੇਸ਼ ਵਿੱਚ ਹੀ ਤਕਰੀਬਨ ਮੈਨੇਜ ਕਰਦੀਆਂ ਸੀ ਜ਼ਿਆਦਾ ਜਿਹੜੇ ਸੇਵਿੰਗਸ ਬੌਂਡਸ ਵਗੈਰਾ। ਉਸ ਤੋਂ ਬਾਅਦ ਇਹਨਾਂ ਨੂੰ ਉਹ ਫਲੋਟ ਕੀਤਾ ਜਾਣ ਲੱਗਿਆ ਵੀ ਉਹਨੂੰ ਕੋਈ ਵੀ ਬਾਈ ਕਰ ਲੈ, ਕਾਰਪੋਰੇਸ਼ਨਾਂ ਬਾਈ ਕਰ ਲੈਣ, ਬੈਂਕਾਂ ਬਾਈ ਕਰ ਲੈਣ, ਔਰ ਫਿਰ ਹੌਲੀ ਹੌਲੀ ਵਿਦੇਸ਼ ਵੀ ਖਰੀਦਣ ਲੱਗ
ਪਏ।
ਇਸ ਵੇਲੇ ਜਿਹੜਾ ਅਮੈਰੀਕਾ ਦੇ ਸਿਰ ਕਰਜ਼ਾ ਆ ਉਹਦੇ ਵਿੱਚੋਂ ਬਹੁਤ ਵੱਡੀ ਪੱਧਰ 'ਤੇ ਅਮੈਰੀਕਾ ਦੇ ਜਿਹੜੇ ਬੌਂਡਸ ਆ ਕਰਜ਼ੇ ਦੇ ਬੌਂਡਸ ਆ ਜਿਹੜੇ ਉਹ ਜਪਾਨ ਅਤੇ ਚੀਨ ਨੇ ਖਰੀਦੇ ਹੋਏ ਆ। ਮੈਂ ਜਿਹੜੀ ਡਿਟੇਲ ਪੜ੍ਹੀ ਉਹਦੇ ਵਿੱਚ ਚੀਨ ਨੇ ਕੋਈ $1 ਟ੍ਰਿਲੀਅਨ ਦੇ ਬੌਂਡ ਅਮੈਰੀਕਨ ਖਰੀਦੇ ਹੋਏ ਆ। ਜਦੋਂ ਮੈਂ ਕੈਨੇਡੀਅਨ ਬੌਂਡਸ ਵਗੈਰਾ ਵੱਲ ਝਾਤੀ ਮਾਰੀ, ਕੱਲ੍ਹ ਮੈਂ ਇੱਕ ਸਾਈਟ 'ਤੇ ਜਾ ਕੇ ਪੜ੍ਹਿਆ ਕੋਈ 27-30% ਜਿਹੜਾ ਕੈਨੇਡੀਅਨ ਗਵਰਨਮੈਂਟ ਦਾ ਕਰਜ਼ਾ ਆ ਉਹ ਵਿਦੇਸ਼ੀ ਕਾਰਪੋਰੇਸ਼ਨਾਂ ਜਾਂ ਸਰਕਾਰਾਂ ਵਗੈਰਾ ਨੇ ਹੋਲਡ ਕੀਤਾ, ਉਹਨਾਂ ਨੇ ਖਰੀਦੇ ਹੋਏ ਆ। ਸੋ ਜਦੋਂ ਵਿਦੇਸ਼ੀ ਖਰੀਦਦੇ ਆ ਤੇ ਉਦੋਂ ਇੱਕ ਇਨਸਟੇਬਿਲਟੀ ਦਾ ਫੈਕਟਰ ਹੋਰ ਖੜਾ ਹੋ ਜਾਂਦਾ। ਬੀਬੀਸੀ ਦੀ ਪਿਛਲੇ ਹਫ਼ਤੇ ਦੀ ਇੱਕ ਖ਼ਬਰ ਸੀ ਬਹੁਤ ਹੀ ਇੰਟਰਸਟਿੰਗ ਅਮੈਰੀਕਨ ਤੇ ਚਾਈਨੀਜ਼ ਰਿਲੇਸ਼ਨ ਤੇ, ਜਿਹਦੇ ਵਿੱਚ 1 ਟ੍ਰਿਲੀਅਨ ਦੇ ਜਿਹੜੇ ਬੌਂਡ ਚਾਈਨਾ ਨੇ ਖਰੀਦੇ ਹੋਏ ਆ ਉਹਦੇ ਬਾਰੇ ਇੱਕ ਇੰਡੀਕੇਸ਼ਨ ਸੀ ਕਿ ਅਮੈਰੀਕਾ ਨੇ ਪਿਛਲੇ ਹਫ਼ਤੇ ਇਹ ਸੋਚਿਆ ਵੀ ਅਸੀਂ ਚੀਨ ਨੂੰ ਕਹਿ ਦਈਏ ਵੀ ਨਾ ਜੀ ਅਸੀਂ ਨਹੀਂ ਦੇਣੇ ਤੁਹਾਨੂੰ। ਅਗਰ ਐਸੀ ਸਿਚੁਏਸ਼ਨ ਕਿਤੇ ਦੁਨੀਆਂ 'ਚ ਪੈਦਾ ਹੋ ਜਾਂਦੀ ਜਿੱਥੇ ਇੱਕ ਸਰਕਾਰ ਦੂਏ ਦੇ ਦੀਆਂ ਦੇਣਦਾਰੀਆਂ ਜਿਹੜੀਆਂ ਉਸ ਤੋਂ ਮੁੱਕਰ ਜਾਵੇ ਤੇ ਟੋਟਲ ਸਿਸਟਮ ਹੀ ਕੋਲੈਪਸ ਹੋ ਜਾਏਗਾ। ਮੈਂ ਸਿਰਫ ਇੱਕ ਲਾਈਨ ਇਹਦੇ ਚੋਂ ਪੜ੍ਹ ਦਿੰਦਾ ਕਿ ਮੈਂ ਆਪਣੇ ਕੋਲੋਂ ਨਹੀਂ ਬਣਾਈ, ਇਹ ਬੀਬੀਸੀ ਤੇ ਪਈ ਆ। ਅਕੋਰਡਿੰਗ ਟੂ ਦਾ ਵਾਸ਼ਿੰਗਟਨ ਪੋਸਟ ਲਾਸਟ ਵੀਕ, ਟਰੰਪ ਐਡਮਿਨਿਸਟ੍ਰੇਸ਼ਨ ਆਫੀਸ਼ਲਸ ਹੈਡ ਡਿਸਕਸਡ ਕੈਂਸਲਿੰਗ ਡੈਟ ਓਬਲੀਗੇਸ਼ਨ ਟੂ ਚਾਈਨਾ, ਬਟ ਯੂ ਐਸ ਪ੍ਰੈਜੀਡੈਂਟ ਡੋਨਲਡ ਟਰੰਪ ਰਿਪੋਰਟਡਲੀ ਪਲੇਡ ਡਾਊਨ ਦਾ ਆਈਡੀਆ, ਸੇਇੰਗ ਯੂ ਸਟਾਰਟ ਪਲੇਇੰਗ ਦੋਜ਼ ਗੇਮਸ ਐਂਡ ਇਟ ਇਜ਼ ਟਫ, ਜੇ ਅਸੀਂ ਇਹ ਖੇਡ ਖੇਡੀ ਤੇ ਟਫ ਹੋ ਜਾਏਗੀ। ਸੋ ਉਹਨਾਂ ਨੇ
ਥਰਡ ਵਾਰ ਵਾਲੀ ਸਥਿਤੀ ਹੋ ਜੂਗੀ ਜੇ ਹੁਣ ਚਾਈਨਾ ਨੇ ਇੰਨਾ ਕਰਜ਼ਾ ਦਿੱਤਾ ਅਮੈਰੀਕਾ ਨੂੰ, ਅਮੈਰੀਕਾ ਕਹੇ ਵੀ ਮੈਂ ਨਹੀਂ ਦੇਣਾ ਜੋ ਕੁਛ ਕਰਨਾ ਕਰ ਲਵੋ।
ਅਮੈਰੀਕਾ ਦੀ ਸਰਕਾਰ ਨੇ ਵਾਈਟ ਹਾਊਸ ਵਿੱਚ ਐਡਮਿਨਿਸਟ੍ਰੇਸ਼ਨ ਵਿੱਚ ਡਿਸਕਸ ਹੋਣਾ ਕਿ ਅਸੀਂ ਕਹਿ ਦਈਏ ਵੀ ਅਸੀਂ ਨਹੀਂ ਜੀ ਤੁਹਾਨੂੰ ਕੁਛ ਵੀ ਦੇਣਾ, ਤੁਸੀਂ ਸਾਡਾ ਬੜਾ ਨੁਕਸਾਨ ਕੀਤਾ, ਇਹ ਸੋਚਣਾ ਵੀ ਜਿਹੜਾ ਇਹ ਸ਼ੋਅ ਕਰਦਾ ਕਿ ਅਗਰ ਗੱਲ ਇਸ ਪਾਸੇ ਨੂੰ ਗਈ ਤੇ ਰਿਲੇਸ਼ਨਸ਼ਿਪ ਜਿਹੜਾ
ਪਾਰਲੀਮੈਂਟ ਦੇ ਵਿੱਚ ਬਾਰ ਬਾਰ ਪੁੱਛੇ ਗਏ ਜਿਸ ਦਾ ਕੋਈ ਜਵਾਬ ਨਹੀਂ ਮਿਲਿਆ। ਜੇ ਬਿਲ ਮੌਨਰੋ ਇਸ ਦਾ ਜਵਾਬ ਦੇ ਦਿੰਦੇ ਤਾਂ ਅੱਜ ਮੈਂ ਨੰਬਰ ਉਹ ਵੀ ਤੁਹਾਡੇ ਸਾਹਮਣੇ ਰੱਖ ਦਿੰਦਾ ਕਿ ਕੈਨੇਡਾ ਦੀ ਲਾਇਬਿਲਟੀ ਕੀ ਆ, ਕੈਨੇਡਾ ਦੇ ਐਸਟ ਕਿੰਨੇ ਨੇ ਤੇ ਕੈਨੇਡਾ ਦਾ ਡੈਟ ਕਿੰਨਾ ਆ।
ਦੇਖੋ ਜੀ, ਬਹੁਤ ਬਹੁਤ ਸ਼ਾਰਟ ਦੇ ਵਿੱਚ ਜਿਹੜਾ ਸੋਨੇ ਦੇ ਰਿਜ਼ਰਵ ਆ ਨਾ ਉਹ ਬਹੁਤ ਦੁਨੀਆਂ ਦੇ ਦੇਸ਼ ਰੱਖਦੇ ਆ। ਅਮੈਰੀਕਾ ਸਭ ਤੋਂ ਵੱਡਾ ਸੋਨੇ ਦਾ ਰਿਜ਼ਰਵ ਰੱਖਣ ਵਾਲਾ ਦੇਸ਼ ਆ ਜਿਹਦੇ ਕੋਲ ਕਈ ਹਜ਼ਾਰ ਟਨ ਸੋਨਾ ਪਿਆ ਹੈ। ਔਰ ਬਾਕੀ ਦੇਸ਼ ਵੀ ਸੋਨੇ ਦਾ ਰਿਜ਼ਰਵ ਰੱਖਦੇ ਆ, ਪਰ ਕੈਨੇਡਾ ਨੇ ਸੋਨੇ ਦਾ ਰਿਜ਼ਰਵ ਰੱਖਣਾ ਬਹੁਤ ਚਿਰ ਪਹਿਲਾਂ ਅਬੈਂਡਨ ਕਰਤਾ ਸੀ। ਕੈਨੇਡਾ ਕੋਲ ਆਪਣੇ ਰਿਜ਼ਰਵ ਦੇ ਵਿੱਚ ਇੱਕ ਤੋਲਾ ਵੀ ਸੋਨਾ ਨਹੀਂ ਹੈ। ਕੋਈ ਗਿਫਟ ਗੁਫਟ ਇੱਧਰੋਂ ਉੱਧਰੋਂ ਕਿਸੇ ਦੇਸ਼ ਦੇ ਵੱਲੋਂ ਦਿੱਤੇ ਗਏ ਹੋਣ ਕੈਨੇਡਾ ਦੇ ਡਿਗਨੇਟਰੀਜ਼ ਨੂੰ, ਅਤੇ ਉਹ ਭਾਵੇਂ ਕਿਤੇ ਰਿਜ਼ਰਵ ਵਿੱਚ ਪਏ ਹੋਣ। ਕੈਨੇਡਾ ਕੋਲ ਰਿਜ਼ਰਵ ਗੋਲਡ ਨਾਂ ਦੀ ਇਸ ਵੇਲੇ ਕੋਈ ਚੀਜ਼ ਨਹੀਂ ਹੈ। ਹਾਂ, ਫੋਰਨ ਕਰੰਸੀ ਦੇ ਰਿਜ਼ਰਵ ਕੈਨੇਡਾ ਕੋਲ ਜ਼ਰੂਰ ਹੋਣਗੇ, ਜਿਹਦੇ ਬਾਰੇ ਮੇਰੇ ਕੋਲ ਜਾਣਕਾਰੀ ਨਹੀਂ। ਪਰ ਅਗਰ ਕੋਈ ਬੰਦਾ ਇਸ ਮਸਲੇ ਦੇ ਉੱਤੇ ਪੜ੍ਹਨਾ ਚਾਹੁੰਦਾ ਤਾਂ ਇੱਕ ਵੈਬਸਾਈਟ ਆ commodity.com/debt-clock/Canada commodity.com/debt। ਜੇ ਤੁਸੀਂ ਇੱਥੇ ਜਾਓਗੇ ਤੁਸੀਂ ਸਾਰੇ ਦੇਸ਼ਾਂ ਦੇ ਸਿਰ ਕਿੰਨਾ ਕਰਜ਼ਾ ਆ, ਕਿਸ ਕਿਸਮ ਦਾ ਕਰਜ਼ਾ ਆ, ਉਸ ਦੇਸ਼ ਦੀ ਕਰੰਸੀ 'ਚ ਕਿੰਨਾ, USA ਦੇ ਡਾਲਰਾਂ ਵਿੱਚ ਕਿੰਨਾ ਬਣਦਾ, ਤੁਸੀਂ ਉਹਦੇ 'ਤੇ ਜਾ ਕੇ ਪੜ੍ਹ ਸਕਦੇ ਹੋ। ਔਰ ਉਹਦੇ ਵਿੱਚ ਉਹਨਾਂ ਨੇ ਇੱਕ ਕੈਨੇਡਾ ਬਾਰੇ ਇੱਕ ਨਿੱਕੀ ਜਿਹੀ ਚੀਜ਼ ਦਿੱਤੀ ਹੋਈ ਆ ਕਿ ਕੈਨੇਡਾ ਸਿਰ ਜਿਹੜਾ ਕਰਜ਼ਾ ਹੈ ਇਸ ਵੇਲੇ, ਅਗਰ ਇੱਕ ਡਾਲਰ ਦੇ ਬਿੱਲ, ਤੁਸੀਂ ਮੇਰਾ ਖਿਆਲ ਜ਼ਰੂਰ ਦੇਖੇ ਹੋਣਗੇ, ਮੇਰੇ ਕੋਲ ਤਾਂ ਕਾਫ਼ੀ ਸਾਰੇ ਪਏ ਵੀ ਹੋਣੇ ਆ, ਇੱਕ ਡਾਲਰ ਦਾ ਬਿੱਲ ਹੁੰਦਾ ਸੀ, ਉਹਦੇ ਵਿੱਚ ਉਸ ਸਾਈਟ ਨੇ ਲਿਖਿਆ ਵੀ ਇੱਕ ਡਾਲਰ ਦੇ ਬਿੱਲ, ਜੇ ਕਰਜ਼ੇ ਵਾਲੇ ਬਿੱਲ ਇੱਕ ਇੱਕ ਡਾਲਰ ਦੇ ਲੈ ਕੇ ਉਹਦੀ ਪਾਇਲ ਅਪ ਕਰ ਲਈ ਜਾਵੇ ਤੇ ਉਹ 1,02,677 ਕਿਲੋਮੀਟਰ ਲੰਬੀ ਲਾਈਨ ਉਹਦੀ ਬਣ ਜਾਏਗੀ।
1,02,677
ਕਿਲੋਮੀਟਰ ਲੰਬੀ ਲਾਈਨ ਬਣ ਜਾਏਗੀ
ਜੇ ਇੱਕ ਡਾਲਰ।
ਹਾਂਜੀ, ਕਈ ਗੇੜੇ ਆ ਜਾਣਗੇ ਮੀਲਾਂ ਵਿੱਚ। ਉਹਨਾਂ ਨੇ ਉਹਦੇ ਤੇ ਲਿਖਿਆ ਵੀ 63,800 ਮੀਲ ਦੀ ਬਣ ਜਾਏਗੀ ਜਿਹੜੀ ਇਹ ਲਾਈਨ ਲੰਬੀ, ਅਗਰ ਇੱਕ ਡਾਲਰ ਦੇ ਬਿੱਲ ਪੁਰਾਣੇ ਕੈਨੇਡਾ ਦੇ ਇਕੱਠੇ ਕਰ ਲਏ ਜਾਣ ਕਰਜ਼ੇ ਦੇ। ਪਰ ਨਾਲ ਹੀ ਜਿਵੇਂ ਗਰੋਵਰ ਸਾਹਿਬ ਦੱਸ ਕੇ ਗਏ ਆ, ਕਰਜ਼ੇ ਦੇ ਮਾਮਲੇ ਦੇ ਵਿੱਚ ਕੈਨੇਡਾ ਦੀ ਹਾਲਤ ਅਮਰੀਕਾ ਨਾਲੋਂ ਪਰ ਕੈਪੀਟਾ ਦੇ ਮਾਮਲੇ ਦੇ ਵਿੱਚ ਕਾਫ਼ੀ ਚੰਗੀ ਆ। ਹੋਰ ਕਈ ਦੇਸ਼ਾਂ ਦੇ ਮਾਮਲੇ ਵਿੱਚ ਵੀ ਦੇਖੀਏ ਤਾਂ ਚੰਗੀ ਆ, ਪਰ ਚੰਗੀ ਦਾ ਮਤਲਬ ਇਹ ਨਹੀਂ ਕਿ ਜੇ ਕੋਈ ਬੰਦਾ ਬਿਲਕੁਲ 100% ਦੀ ਕਰਜ਼ੇ 'ਚ ਡੁੱਬਿਆ ਤੁਸੀਂ ਕਹੀਏ ਜੀ ਅਸੀਂ 80% ਡੁੱਬੇ ਹਾਂ ਇਸ ਕਰਕੇ ਅਸੀਂ ਠੀਕ ਹਾਂ, ਸਾਡਾ ਹਾਲੇ 20% ਧੌਣ ਬਾਹਰ ਆ। ਸੋ ਹਾਲਤ ਜਿਹੜੀ ਆ ਉਹ ਬਹੁਤ ਜ਼ਿਆਦਾ ਬਿਹਤਰ ਨਹੀਂ, ਹਾਂ ਕੁਝ ਦੇਸ਼ਾਂ ਨਾਲੋਂ ਬਿਹਤਰ ਜ਼ਰੂਰ।
ਥੈਂਕ ਯੂ ਸੋ ਮਚ ਗਰੋੜ, ਆਪਣੇ ਬਲਰਾਜ ਦਿਓਲ ਜੀ, ਧੰਨਵਾਦ ਜੀ। ਪ੍ਰੋਗਰਾਮ ਖਬਰ ਸਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ। ਆਓ ਹੁਣ ਫਾਈਨੈਂਸ ਦੀਆਂ ਗੱਲਾਂ ਕਾਫ਼ੀ ਹੋ ਗਈਆਂ, ਜਿਹੜੀਆਂ ਵੱਡੀਆਂ ਖਬਰਾਂ ਨੇ ਉਹਦੇ 'ਚ ਮੈਂ ਕੁਇਕਲੀ ਨਜ਼ਰ ਮਾਰ ਦੇਵਾਂ ਕਿ ਕੈਨੇਡਾ ਲਈ ਮਨਜ਼ੂਰ ਚੀਨੀ ਮਾਸਕ ਨੇ ਜਿਹੜੇ ਅਮਰੀਕਾ ਵੱਲੋਂ ਜਾਲੀ ਹੋਣ ਦਾ ਦਾਅਵਾ ਕੀਤਾ ਗਿਆ ਹੈ, ਅਤੇ ਫਸਟ ਨੇਸ਼ਨ ਅਤੇ ਸਰਕਾਰਾਂ ਵਿਚਾਲੇ ਪਾਈਪਲਾਈਨ ਮੁਜ਼ਾਹਰਿਆਂ ਸੰਬੰਧੀ ਸਮਝੌਤੇ ਸਿਰੇ ਚੜ੍ਹਨ ਦੀ ਸੰਭਾਵਨਾ ਹੈ। ਕੈਨੇਡਾ ਅਤੇ ਅਮਰੀਕਾ ਵੱਲੋਂ 21 ਜੂਨ ਤੱਕ ਵਧਾਈ ਜਾ ਸਕਦੀ ਹੈ ਸਰਹੱਦੀ ਆਵਾਜਾਈ ਉੱਤੇ ਪਾਬੰਦੀ। ਊਬਰ ਨੇ ਆਪਣੀਆਂ ਨਵੀਂ ਪ੍ਰੋਟੋਕਾਲ ਜਾਰੀ ਕੀਤੀਆਂ ਨੇ, ਡਰਾਈਵਰ ਅਤੇ ਸਵਾਰੀਆਂ ਲਈ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਲੌਂਗ ਟਰਮ ਕੇਅਰ ਹੋਮਸ ਬਾਰੇ ਅੰਟਾਰੀਓ ਸਰਕਾਰ ਨੇ ਜਾਰੀ ਕੀਤੇ ਨਵੇਂ ਐਮਰਜੈਂਸੀ ਆਰਡਰਸ ਅਤੇ ਗੋਲਫ ਕੋਰਸਿਸ ਖੋਲ੍ਹਣ ਦਾ ਐਲਾਨ ਕਰ ਸਕਦੇ ਨੇ ਅੱਜ ਫੋਰਡ, ਅਤੇ ਇਸ ਦੇ ਨਾਲ ਨਾਲ ਹੋਰ ਕੈਨੇਡਾ ਦੇ ਕਿਹੜੇ ਕਿਹੜੇ ਸਟੋਰ ਕਿਵੇਂ ਕਿਵੇਂ ਖੁੱਲ੍ਹਣੇ ਨੇ ਅੱਜ ਇਸ ਦਾ ਐਲਾਨ ਹੋਵੇਗਾ, ਕੱਲ੍ਹ ਨੂੰ ਇਸ ਦਾ ਡਿਟੇਲ ਹੋਵੇਗਾ। ਇਸ ਵੀਕਐਂਡ ਤੱਕ ਕਾਫ਼ੀ ਕੁਛ ਆ ਜਿਹੜਾ ਉਹ ਖੁੱਲ੍ਹ ਜਾਵੇਗਾ। ਅੰਟਾਰੀਓ ਵਿੱਚ ਟੋਟਲ ਕੋਰੋਨਾ ਵਾਇਰਸ ਦੇ 329 ਮਾਮਲੇ ਨੇ ਜਿਹੜੇ ਉਹਨਾਂ ਦੀ ਪੁਸ਼ਟੀ ਹੋਈ ਹੈ। ਔਰ ਪ੍ਰੋਗਰਾਮ ਖਾਲਸਾ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ। ਇਸ ਵੀਕਐਂਡ ਦੇ ਉੱਤੇ ਐਤਵਾਰ ਨੂੰ ਪੰਜਾਬ ਟੀਵੀ ਵੱਲੋਂ ਇੱਕ ਟੈਲੀਥੋਨ ਕੀਤਾ ਜਾ ਰਿਹਾ ਵਿਲੀਅਮ ਓਸਟਰ ਹੈਲਥ ਸੈਂਟਰ ਦੇ ਲਈ, ਉਹਦੇ ਵਾਸਤੇ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਵੱਖ ਵੱਖ ਸਿੰਗਰ ਨੇ ਜਿਹੜੇ 20 ਦੇ ਕਰੀਬ, ਉਹਨਾਂ ਨੇ ਆ ਕੇ ਆਪਣੇ ਗੀਤ ਗਾਉਣੇ ਨੇ, ਪਰਫੋਰਮ ਕਰਨਾ, ਤੁਹਾਡੇ ਨਾਲ ਮੁਖਾਤਬ ਹੋਣਾ, ਤੁਸੀਂ ਪੰਜਾਬ ਟੀਵੀ ਦੇ ਨਾਲ ਜੁੜਨਾ ਅਤੇ ਨਾਲ ਦੀ ਨਾਲ ਆਪਣੀ ਡੋਨੇਸ਼ਨ ਆ ਉਹ ਪਲੈਜ ਕਰਨੀ ਹੈ। ਆਓ ਫਿਰ ਇੱਕ ਗੀਤ ਸੁਣੀਏ ਕਿ ਕਿਹੜਾ ਸਿੰਗਰ ਇਸ ਦੇ ਵਿੱਚ ਸ਼ਾਮਿਲ ਹੋ ਰਿਹਾ। ਸੋ ਅੱਜ ਕਿਹੜਾ ਵਧੀਆ ਲੱਗਿਆ ਸੰਦੀਪ ਜੀ?
ਰਣਜੀਤ ਬਾਵਾ।
ਰਣਜੀਤ ਬਾਵਾ, ਮੇਰਾ ਕੀ ਕਸੂਰ?
ਨਹੀਂ, ਰਣਜੀਤ ਬਾਵੇ ਦਾ ਆਪਾਂ ਟਰੱਕਾਂ ਵਾਲਿਆਂ 'ਤੇ ਜਿਹੜਾ ਗਾਣਾ ਉਹ ਸਪੈਸ਼ਲ ਅੱਜ ਕੱਢਿਆ ਜੀ।
ਠੀਕ ਹੈ ਜੀ, ਆਉਣ ਦਿਓ।
ਉਹ ਚੱਲੀਏ ਗੁੱਸੇ ਕੋ ਹੁੰਦੀ ਆ, ਉਹ ਮਸਾਂ ਤਾਂ ਤੇਰਾ 10 ਦਿਨਾਂ ਬਾਅਦ ਮੁੱਖ ਵੇਖਣ ਨੂੰ ਮਿਲਦਾ।
ਟਰੱਕ ਹੀ ਚਲਾਉਂਦਾ, ਜਹਾਜ਼ ਤਾਂ ਨਹੀਂ।
ਉਹ ਤੈਨੂੰ ਘਰੇ ਬੈਠੀ ਨੂੰ ਗੱਲਾਂ ਆਉਂਦੀਆਂ, ਜਹਾਜ਼ ਚਲਾਉਣੇ ਸੌਖੇ ਆ, ਟਰੱਕ ਨਹੀਂ। ਮੈਂ ਆ ਗਿਆ ਅੱਧੇ ਘੰਟੇ 'ਚ।
ਹਾਂਜੀ ਪ੍ਰਧਾਨ ਜੀ, ਲੋਡ ਆਪਾਂ ਇੱਥੇ ਨਹੀਂ ਡ੍ਰੌਪ ਕਰਨਾ, ਡਿਸਪੈਚ ਦਾ ਮੈਸੇਜ ਆਇਆ, ਇਹਨੂੰ ਆਪਾਂ ਡੈਲਟਾ ਵੇਰੋ ਛੱਡ ਕੇ ਆਉਣਾ।
ਉਹ ਯਾਰ, ਮੈਂ ਘਰੇ ਜਾਣਾ ਸੀ। ਚੱਲ ਫਿਰ ਆ, ਛੇਤੀ ਕਰ ਛੇਤੀ ਕਰ।
ਬੰਬਿਓਂ ਜਲੰਧਰ ਦੀ ਵਾਟ ਖਾ ਜਾਂਦੀ ਆ, ਜੇ ਅੱਗੇ ਪਿੱਛੇ ਵੇਖੀਏ ਨਾ ਨੀਂਦ ਆ ਜਾਂਦੀ ਆ। ਓ ਹਾਏ, ਬੰਬਿਓਂ ਜਲੰਧਰ ਦੀ ਵਾਟ ਖਾ ਜਾਂਦੀ ਆ, ਅੱਗੇ ਪਿੱਛੇ ਵੇਖੀਏ ਨਾ ਨੀਂਦ ਆ ਜਾਂਦੀ ਆ। ਕਰਾਈਆਂ ਮੁੱਛਾਂ ਸ਼ੌਂਕ ਨੂੰ ਰਗਾਨੇ, ਐਵੇਂ ਗਲ ਪੈਣ ਵਾਲੇ ਲੱਭਣਾ ਬਹਾਨੇ, ਹਰ ਵੇਲੇ ਚੜੀ ਰਹਿੰਦੀ ਸੂਈ ਤੇ। ਆਸ਼ੇਕ ਸਾਡੇ ਅੱਗੇ ਪਿੱਛੇ ਵੇਖ, ਘੁੰਮਦੇ ਆਸ਼ੇਕ ਸਾਡੇ ਅੱਗੇ ਪਿੱਛੇ ਵੇਖ, ਧੂੜ ਕੱਟੀ ਰੱਖਦੇ ਡਰਾਮਾ ਵਾਲੇ ਟੱਕਾਂ ਦੀ ਨੀ ਜਾ ਜਾਣਾ
ਸਵੇਰੇ 8 ਤੋਂ ਲੈ ਕੇ 10 ਵਜੇ ਤੱਕ, ਜੋ ਇਸ ਸਮੇਂ 10:30 ਟੋਰਾਂਟੋ ਪੁਲਿਸ ਨੇ ਅਪਡੇਟ ਕਰਨਾ ਹੈ ਕਿ ਟੀਮ ਦੀ ਅਬਡਕਸ਼ਨ ਹੋਈ ਹੈ ਉਸ ਦੇ ਮਾਮਲੇ ਦੇ ਉੱਤੇ, ਅਤੇ 11 ਵਜੇ ਦੇ ਕਰੀਬ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਫਿਰ ਆਪਣੇ ਕੁਆਟਰ 'ਚ ਤੋਂ ਬਾਹਰ ਆਉਣਗੇ ਅਤੇ ਕੋਈ ਨਵੀਂ ਅਨਾਊਂਸਮੈਂਟ ਕਰਨਗੇ। 12 ਵਜੇ ਦੇ ਕਰੀਬ ਫੈਡਰਲ ਹੈਲਥ ਆਫੀਸ਼ੀਅਲ ਅਪਡੇਟ ਕਰਨਗੇ COVID-19 ਨੂੰ, ਅਤੇ ਉਸ ਤੋਂ ਬਾਅਦ ਹਾਊਸ ਆਫ ਕਾਮਨਸ ਵੱਲੋਂ ਵਰਚੁਅਲ ਸਿਟਿੰਗਸ ਅੱਜ ਰੱਖੀ ਗਈ ਹੈ, ਅਤੇ 1 ਵਜੇ ਪ੍ਰੀਮੀਅਰ ਡਗਪੋਰਟ ਵੱਲੋਂ COVID-19 ਨੂੰ ਅਪਡੇਟ ਕੀਤਾ ਜਾਵੇਗਾ, ਅਤੇ ਉਹਦੇ ਨਾਲ ਨਾਲ ਕੀ ਖੁੱਲ੍ਹਣਾ ਕੀ ਹੋਣਾ ਸਾਰਾ ਕੁਛ, ਇਹ ਸਾਰਾ ਕੁਛ ਅੱਜ ਚੱਲਦਾ ਰਹੇਗਾ ਸਾਰਾ ਦਿਨ। ਫਿਰ COVID-19 ਨੂੰ ਲੈ ਕੇ ਖਬਰਾਂ ਨੇ ਉਹ ਰਹਿਣਗੀਆਂ। ਦੂਜੇ ਪਾਸੇ ਗੱਲ ਕਰੀਏ ਕਿ ਅਗਰ ਜਿਹੜੀਆਂ ਫਲਾਈਟਸ ਨੇ, ਏਅਰ ਇੰਡੀਆ ਦੀ ਫਲਾਈਟ ਹੁਣ ਜਿਹੜੇ ਇੱਥੇ ਇੰਡੀਆ ਤੋਂ ਫਸੇ ਹੋਏ ਲੋਕ ਨੇ ਕੈਨੇਡਾ ਤੋਂ ਇੰਡੀਆ ਲੈ ਕੇ ਜਾਣ ਦੇ ਲਈ, ਏਅਰ ਇੰਡੀਆ ਦੀ ਫਲਾਈਟ ਜਿਹੜੀ ਆਉਣੀ ਹੈ, ਪਹਿਲੀ ਫਲਾਈਟ, 5 ਸਪੈਸ਼ਲ ਫਲਾਈਟਾਂ ਨੇ 21, 22 ਅਤੇ 25 ਤਰੀਕ ਨੂੰ, 3 ਫਲਾਈਟਾਂ ਟੋਰਾਂਟੋ ਆਉਣੀਆਂ ਅਤੇ 2 ਫਲਾਈਟਾਂ ਨੇ ਜਿਹੜੀਆਂ ਉਹ ਵੈਨਕੂਵਰ ਤੋਂ ਚੱਲਣੀਆਂ ਨੇ। ਜਿੰਨੇ ਇੱਥੇ ਇੰਡੀਅਨ ਸਿਟੀਜ਼ਨ ਹੈ ਕੈਨੇਡਾ ਦੇ ਵਿੱਚ, ਉਹਨਾਂ ਨੂੰ ਲੈ ਕੇ ਜਾਣ ਦੇ ਲਈ ਇੰਡੀਆ ਨੇ ਇਹ 5 ਫਲਾਈਟਾਂ ਦਾ ਬੰਦੋਬਸਤ ਕੀਤਾ, ਅਤੇ ਉਹਦੇ ਲਈ ਹੁਣ ਦੇਖਣਾ ਇਹ ਹੈ ਕਿ ਹਜੇ ਮੇਰੇ ਪਾਸ ਇਹ ਕਲੀਅਰ ਇਸ ਤਾਂ ਨਹੀਂ ਹੈ, ਕਾਫੀ ਹੱਦ ਤੱਕ ਮੈਨੂੰ ਯੈਸ ਲੱਗਦੀ ਹੈ ਇਹ ਗੱਲ, ਪਰ ਮੈਂ 100% ਜਦੋਂ ਮੇਰੇ ਪਾਸ ਸਾਰੀ ਇਨਫੋਰਮੇਸ਼ਨ ਆ ਗਈ ਫਿਰ ਤੁਹਾਡੇ ਨਾਲ ਸਾਂਝਾ ਕਰਾਂਗਾ ਕਿ ਇੰਡੀਆ ਦੀਆਂ ਫਲਾਈਟਾਂ ਜਦੋਂ ਏਅਰ ਇੰਡੀਆ ਉੱਧਰੋਂ ਆਉਣੀ ਹੈ ਕਿ ਉੱਧਰੋਂ ਉਹ ਕੈਨੇਡੀਅਨ ਨੂੰ ਲੈ ਕੇ ਆਵੇਗੀ ਜਾਂ ਨਹੀਂ ਲੈ ਕੇ ਆਵੇਗੀ, ਉਹਦੇ 'ਚ PRB ਆ ਸਕਣਗੇ ਜਾਂ ਨਹੀਂ ਆ ਸਕਣਗੇ। ਕਾਫੀ ਹੱਦ ਤੱਕ ਮੈਨੂੰ ਕਨਫਰਮ ਹੈ ਸਾਰਾ ਕੁਛ ਹੋ ਰਿਹਾ, ਪਰ 100% ਹਾਲੇ ਮੈਂ ਇਹ ਤੁਹਾਨੂੰ ਯੈਸ ਦੇ ਨਾਲ ਨਹੀਂ ਕਹਿ ਸਕਦਾ। ਪਲੱਸ ਟਿਕਟ ਕਿੰਨੀ ਹੋਵੇਗੀ, ਕੀ ਜਿਹੜੀ ਸਾਡੀ ਹਾਰਡ ਵਰਕ ਕੀਤਾ, ਸਾਡੇ ਮੈਂਬਰ ਪਾਰਲੀਮੈਂਟ ਸਾਹਿਬਾਨ ਨੇ ਬਹੁਤ ਹਾਰਡ ਵਰਕ ਕੀਤਾ ਉਹਨਾਂ ਨੇ, ਕਿ ਜਿਹੜੀ ਕਤਰ ਏਅਰਵੇਜ਼ ਦੇ ਨਾਲ ਆਪਣੀ ਨੈਗੋਸ਼ੀਏਟ ਕੀਤੀ ਹੈ ਕਿ ਇਹ ਜਿਹੜੀ ਏਅਰ ਇੰਡੀਆ ਦੀ ਟਿਕਟ ਹੈ ਉਹਨੇ ਦੀ ਹੋਵੇਗੀ ਜਾਂ ਫਿਰ ਉਸ ਤੋਂ ਘੱਟ ਹੋਵੇਗੀ। ਸੋ ਇਹ ਦੇਖਣਾ ਹੋਵੇਗਾ, ਇਹਦੇ ਪ੍ਰਾਈਸ ਆ ਕੱਲ੍ਹ ਤੱਕ ਪਰਸੋਂ ਤੱਕ ਆ ਜਿਹੜੇ ਉਹ ਕਲੀਅਰ ਹੋ ਜਾਣਗੇ, ਅਤੇ ਮੂਹਰੇ ਲੌਂਗ ਵੀਕਐਂਡ ਆ ਰਿਹਾ ਵਾ ਤੁਹਾਡੇ ਲਈ। ਸੋ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਆ ਲਗਭਗ ਸਮਾਪਤੀ ਵੱਲ ਹੈ, ਉਮੀਦ ਕਰਦੇ ਹਾਂ ਕਿ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਨੂੰ ਇੰਜੋਏ ਕੀਤਾ ਹੋਵੇਗਾ। ਪ੍ਰੋਗਰਾਮ ਖਬਰਸਾਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ, ਪੰਜਾਬੀ ਪੋਸਟ ਅਖਬਾਰ ਸਾਡਾ ਜਿਹੜਾ ਉਹ ਅੱਜ ਸ਼ਾਮ ਨੂੰ ਪ੍ਰੈਸ ਦੇ ਵਿੱਚ ਚਲਾ ਜਾਏਗਾ, ਕੱਲ੍ਹ ਨੂੰ ਤੁਹਾਨੂੰ ਵੱਖ ਵੱਖ ਸਟੋਰਾਂ ਦੇ ਬਾਕਸ ਦੇ ਉੱਤੇ ਮਿਲੇਗਾ, ਔਰ ਇਸ ਦੀ ਕਾਪੀ ਤੁਸੀਂ ਲੈ ਸਕਦੇ ਹੋ। ਮੋਰਲਾ ਆਫਿਸ ਦਾ ਮੈਂ ਨੰਬਰ ਦੇਣਾ ਚਾਹਾਂਗਾ, ਅਗਰ ਤੁਸੀਂ ਇਮੀਗ੍ਰੇਸ਼ਨ ਦਾ ਤੁਹਾਡਾ ਕੋਈ ਵੀ ਸਵਾਲ ਹੈ, 647-490-0709 647-490-0709 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ। ਔਰ ਕੱਲ੍ਹ ਨੂੰ ਇੱਕ ਇਮੀਗ੍ਰੇਸ਼ਨ ਦੇ ਸੰਬੰਧ ਉੱਤੇ ਹੀ, LMI ਦੇ ਸੰਬੰਧ ਉੱਤੇ ਹੀ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ 9:30 ਸਾਂਝੀ ਕਰਾਂਗੇ ਅਤੇ ਇੱਕ ਵਿਸ਼ੇਸ਼ ਇੰਟਰਵਿਊ ਕੰਡਕਟ ਕਰਾਂਗੇ। ਅਤੇ ਨਾਲ ਦੀ ਨਾਲ ਦੱਸ ਦਈਏ ਕਿ ਮੇਰਾ ਨੰਬਰ 416-970-5005 ਹੈ, 416-970-5005। ਔਰ ਤੁਸੀਂ ਨਵਾਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ, ਬਈ ਰੇਡੀਓ ਤਾਂ ਕਾਫੀ ਹੁਣ ਇਸ ਸਮੇਂ ਸਾਡਾ ਡਾਊਨ ਆ, ਅਖਬਾਰ ਵੀ ਡਾਊਨ ਆ, ਹੁਣ ਰਹਿ ਗਈ ਸਾਡੇ ਪਾਸ ਇਕੱਲੀ ਰੀਅਲ ਸਟੇਟ, ਉਹ ਵੈਸੇ ਤਾਂ ਆਹ 2 ਮਹੀਨੇ ਹੁਣ ਬੰਦ ਹੀ ਰਹੀ ਹੈ, ਪਰ ਮੇਰੀ ਸਪੈਸ਼ਲਿਟੀ ਹੈ ਪ੍ਰੀ ਕੰਸਟਰਕਸ਼ਨ ਦੇ ਵਿੱਚ, ਨਵੇਂ ਘਰਾਂ ਦੇ ਵਿੱਚ। ਪਰ ਹੁਣ ਮੈਂ ਸੋਚਦਾ ਕਿ ਵਿਹਲਾ ਬੈਠਾ ਹੁੰਦਾ ਇਸ ਤੋਂ ਰੇਡੀਓ ਤੋਂ ਜਾਣ ਤੋਂ ਬਾਅਦ, ਕਿ ਜੇ ਤੁਸੀਂ ਆਪਣਾ ਘਰ ਲਿਸਟ ਕਰਵਾਉਣਾ ਚਾਹੁੰਦੇ ਹੋ ਮੇਰੇ ਰਾਹੀਂ, ਕੋਈ ਤੁਸੀਂ ਘਰ ਵੇਚਣਾ, ਤੁਹਾਡੇ ਪਾਸ ਕੋਈ ਅਸਾਈਨਮੈਂਟ ਦੇ ਉੱਤੇ ਘਰ ਵੇਚਣ ਵਾਲਾ, ਉਸ ਪਾਸੇ ਵੀ ਮੈਂ ਥੋੜ੍ਹਾ ਕੱਲ੍ਹ ਪਰਸੋਂ ਦਾ ਧਿਆਨ ਦੇਣ ਲੱਗਿਆ ਕਿ ਕੋਈ ਤੁਸੀਂ ਲਿਸਟਿੰਗ ਕਰਨੀ ਚਾਹੁੰਦੇ ਹੋ, ਕਿ ਤੁਸੀਂ ਮੈਨੂੰ ਕੋਈ ਆਪਣੀ ਪ੍ਰੋਪਰਟੀ ਸੈੱਲ ਕਰਨ ਦੇ ਲਈ ਕਾਲ ਕਰਦੇ ਹੋ, ਅਤੇ ਮੈਂ 100% ਸਖ਼ਤ ਮਿਹਨਤ ਦੇ ਨਾਲ ਤੁਹਾਨੂੰ ਵਧੀਆ ਉਸ 'ਤੇ ਡੋਲਰ ਦਵਾ ਸਕਾਂਗਾ, ਤੁਹਾਡੀ ਪ੍ਰੋਪਰਟੀ ਉਹ ਵੇਚ ਸਕਾਂਗਾ। ਤੁਸੀਂ ਰੀਸੇਲ ਦੇ ਵਿੱਚ ਕੋਈ ਇੱਥੇ ਘਰ ਲੱਭ ਰਹੇ ਹੋ, ਉਹਦੇ ਲਈ ਵੀ ਮੈਂ ਹੁਣ ਟਾਈਮ ਡਿਵੋਟ ਕਰਨ ਨੂੰ ਰੈਡੀ ਹੈ। 416-970-5005 ਮੇਰਾ ਨੰਬਰ ਹੈ, 416-970-5005 ਦੇ ਉੱਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ
ਜੀ। ਪਾਪੂਲਰ ਟਾਇਰ 3 ਲੋਕੇਸ਼ਨ ਤੋਂ ਸੇਵਾਵਾਂ ਦਿੰਦਾ ਆ ਰਿਹਾ ਜੀ। ਪਾਪੂਲਰ ਟਾਇਰ, ਤੁਸੀਂ ਆਪਣੇ ਟਰੱਕ ਟ੍ਰੇਲਰਾਂ ਦੇ ਟਾਇਰ ਪਾਉਣੇ ਨੇ, ਡੰਪ ਟਰੱਕ ਦੇ ਟਾਇਰ ਚੇਂਜ ਕਰਾਉਣੇ ਨੇ, ਪਾਪੂਲਰ ਟਾਇਰ 3 ਲੋਕੇਸ਼ਨ ਤੋਂ ਟੋਰਾਂਟੋ, ਮਿਸੀਸਾਗਾ, ਹਮਿਲਟਨ। ਹਮਿਲਟਨ ਲੋਕੇਸ਼ਨ ਦਾ ਨੰਬਰ ਆ ਜੀ 905-312-5555, 905-312-5555, ਮਿਸੀਸਾਗਾ 905-672-6665-65, 905-672-6665-65। ਬੈਸਟ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ 905-625-0055। ਏਸ਼ੀਅਨ ਫੂਡ ਸੈਂਟਰ ਦੀਆਂ 10 ਲੋਕੇਸ਼ਨ ਤੋਂ ਜਿਹੜੀ ਤੁਹਾਨੂੰ ਨੇੜੇ ਲੋਕੇਸ਼ਨ ਪੈਂਦੀ ਹੈ, ਤੁਸੀਂ ਉੱਥੇ ਜਾ ਕੇ ਗਰੋਸਰੀ ਕਰ ਸਕਦੇ ਹੋ। ਏਸ਼ੀਅਨ ਫੂਡ ਸੈਂਟਰ, ਤਾਜ਼ੀਆਂ ਹਰੀਆਂ ਸਬਜ਼ੀਆਂ ਦੇ ਲਈ ਏਸ਼ੀਅਨ ਫੂਡ ਸੈਂਟਰ।
ਪ੍ਰੋਗਰਾਮ ਦਾ ਸਮਾਂ ਸਮਾਪਤੀ ਵਾਲਾ, ਇੱਕ ਵਾਰੀ ਨੰਬਰ ਫਿਰ 416-970-5005 ਦੇਵਾ ਗਿਆ, ਫਿਰ ਮਿਲਣ ਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਤੁਸੀਂ ਕੈਨੇਡਾ ਤੋਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ, ਤੇ ਉਹ ਵੀ ਛੇਤੀ ਤੋਂ ਛੇਤੀ ਵਧੀਆ ਰੇਟਸ ਤੇ ਆਰਾਮ ਨਾਲ ਘਰ ਬੈਠੇ? ਇਹ ਸਭ ਮਿਲੇਗਾ ਹੁਣ ਤੁਹਾਨੂੰ ਬਿਨਾਂ ਕੰਪਰੋਮਾਈਜ਼ ਤੋਂ। ਹੁਣੇ ਕਰੋ ਡਾਊਨਲੋਡ ਜ਼ੂਮ ਮਨੀ ਟ੍ਰਾਂਸਫਰ ਐਪ ਫ੍ਰੋਮ PayPal ਤੇ ਆਪਣੇ ਫੋਨ ਤੋਂ ਕਰੋ ਪੈਸੇ ਟ੍ਰਾਂਸਫਰ। ਵਧੀਆ ਐਕਸਚੇਂਜ ਰੇਟਸ ਦੇ ਨਾਲ ਬੈਂਕ ਡਿਪੋਜ਼ਿਟਸ, ਕੈਸ਼ ਪਿਕਅਪ ਜਾਂ ਫਿਰ ਮੋਬਾਈਲ ਰੀਚਾਰਜ। ਹੁਣ ਪੈਸੇ ਭੇਜੋ ਇੰਡੀਆ ਆਪਣੀ ਉਂਗਲੀਆਂ ਦੇ ਇਸ਼ਾਰੇ ਤੇ। ਜ਼ੂਮ, ਅ PayPal ਸਰਵਿਸ, ਤੇਜ਼, ਸਹਿਲ ਤੇ ਸੁਰੱਖਿਅਤ ਮਨੀ ਟ੍ਰਾਂਸਫਰ।
A harsh but true reality is that clean drinking water is inaccessible to many people living in third world countries. With the support of our donors, Muslim Welfare Canada has been successful in providing clean water through the digging of water wells and the installation of hand pumps for people living in remote and desert regions. Donate a well for $2,500 or a hand pump for $800. Call 1-866-754-3111 or visit mwcanada.org.
COVID-19 के खिलाफ हमारे सामूहिक प्रयासों का प्रभाव हो रहा है और हमें इसे जारी रखने की आवश्यकता है। अपने हाथों को अच्छी तरह से और बार बार साबुन और पानी से धोना जारी रखें। खांसते या छींकते समय मुंह को कोहनी से ढके, अपना चेहरा न छुए। इन छोटे प्रयासों का असर हो रहा है। घर पर रहे, सशक्त रहे, जीवन बचाएं। अधिक जानकारी के लिए ontario.ca/coronavirus पर जाएं। ओंटेरियो सरकार द्वारा भुगतान किया गया।
ये आपका अपना चैनल है, आप इसको 24 घंटे सुन सकते हैं। हमारी वेबसाइट www.eawaz.com, आईफोन और एंड्रॉइड पे हमारी ऐप ई आवाज, ट्यून इन रेडियो साजो आवाज, टेलीफोन पे भी सुन सकते हैं। मॉन्ट्रियल 4386209000, अमेरिका 6415525037। 24 घंटे।
Muslim Welfare Canada has made a concerted effort to lead the fight against child labor, poverty, and illiteracy in third world countries. Through the generous support of our donors, over 400 children, both girls and boys, receive free, good quality education. Help educate a needy child for just $1 a day or $30 per month. Donate generously. Call 1-866-